ਜੀ ਪੂਜੋ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾ ਨੰਦ ਮਨ ਰੇ ਗੁਰੂ ਰੂਪ ਪਿਆਰੀ ਸਤਿ ਸੰਗਤ ਜੀ ਆਓ ਮਨ ਬਿਰਤੀਆਂ ਗਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਗਾਗਰ ਕਰਦੇ ਹਾਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤਿ ਸੰਗਤ ਜੀ ਉਸ ਅਕਾਲ ਪੁਰਖ ਦੀ ਜਦੋਂ ਰਹਿਮਤ ਹੁੰਦੀ ਹੈ ਉਸ ਅਕਾਲ ਪੁਰਖ ਦੀ ਜਦੋਂ ਕਿਰਪਾ ਹੁੰਦੀ ਹੈ ਇਹ ਜਿਹੜਾ ਮਨ ਆ ਇਹਨੂੰ ਮਾਨਸ ਸਰੀਰ ਪ੍ਰਾਪਤ ਹੁੰਦਾ ਹੈ ਮਾਨਸ ਜਨਮ ਪ੍ਰਾਪਤ ਹੁੰਦਾ ਹੈ ਤੇ ਮਾਨਸ ਜਨਮ ਜਿਹੜਾ ਹੈ ਇਹ ਕੇਵਲ ਤਾਂ ਕੇਵਲ ਪਿਛਲਿਆਂ ਜਨਮਾਂ ਵਿੱਚ ਕੀਤੇ ਹੋਏ ਪਾਪ ਮਾੜੇ ਕਰਮ ਉਹਨਾਂ ਨੂੰ ਧੋਣ ਲਈ ਮਿਲਦਾ ਹੈ ਔਰ ਆਪਣੇ ਆਪ ਦੀ ਪਹਿਚਾਣ ਕਰਨ ਲਈ ਮਿਲਦਾ ਹੈ ਕਿਉਂਕਿ ਧਿਆਨ ਦੇਣਾ ਸਾਨੂੰ ਆਪਣੇ ਆਪ ਦੀ ਪਹਿਚਾਣ ਨਹੀਂ ਅਸੀਂ ਕੌਣ ਆ ਸਾਨੂੰ ਆਪਣੇ ਆਪ ਦਾ ਪਤਾ ਨਹੀਂ ਅਸੀਂ ਕਿੱਥੋਂ ਆਏ ਹਾਂ ਤੇ ਮਾਨਸ ਜਨਮ ਐਸਾ ਜਨਮ ਹੈ ਇੱਕ ਤਰ੍ਹਾਂ ਦਾ ਭਾਂਡਾ ਆ ਜਿਵੇਂ ਭਾਂਡੇ ਦੇ ਅੰਦਰ ਆਪਾਂ ਕਿਸੇ ਚੀਜ਼ ਨੂੰ ਪਾ ਕੇ ਧੋਨੇ ਹਾਂ ਤੇ ਮਾਨਸ ਸਰੀਰ ਵੀ ਐਸਾ ਭਾਂਡਾ ਜਿਹਦੇ ਵਿੱਚ ਮਨ ਨੂੰ ਪਾ ਕੇ ਧੋਣਾ ਹੈ ਤੇ ਧਿਆਨ ਦੇਣਾ ਗੁਰੂ ਜੀ ਬਾਣੀ ਚ ਲਿਖਦੇ ਇਸ ਮਨ ਬਾਰੇ ਕਹਿੰਦਾ ਕਿ ਹਉ ਆਇਆ ਦੂਰੋਂ ਚੱਲ ਗਿਆ ਹਉ ਦਾ ਭਾਵ ਮੈਂ ਦਾ ਭਾਵ ਸਰੀਰ ਨਹੀਂ ਹੈ ਮਨ ਕਹਿ ਰਿਹਾ ਹਉ ਆਇਆ ਦੂਰੋਂ ਚੱਲ ਕੇ ਮਨ ਕਹਿ ਰਿਹਾ ਕਿ ਮੈਂ ਬਹੁਤ ਦੂਰੋਂ ਚੱਲ ਕੇ ਆਇਆ ਗੱਲ ਸੱਚ ਹੈ ਕਬੀਰ ਜੀ ਇਸ ਪੰਕਤੀ ਦੀ ਗਵਾਹੀ ਭਰਦੇ ਆ ਤੇ ਕੀ ਕਹਿੰਦੇ ਆ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ ਕਹਿੰਦੇ ਤੋਂ ਪਹਿਲਾਂ ਵੀ ਮੈਂ ਬੜੇ ਇਹੋ ਜਿਹੇ ਘਰ ਵਸਾਏ ਨੇ ਇਹਦਾ ਮਤਲਬ ਕਿ ਹਉ ਆਇਆ ਦੂਰੋਂ ਚੱਲ ਕੇ ਤੋਂ ਭਾਵ ਹੈ ਮਨ ਕਹਿ ਰਿਹਾ ਹੈ ਕਿ ਮੈਂ ਬਹੁਤ ਦੂਰੋਂ ਚੱਲ ਕੇ ਆਇਆ ਮੈਨੂੰ ਬੜਾ ਸਮਾਂ ਹੋ ਗਿਆ ਤੁਰੇ ਹੋਏ ਨੂੰ ਤਿੰਨ ਯੁੱਗ ਬਤੀਤ ਹੋ ਗਏ ਨੇ ਮੈਨੂੰ ਤੁਰੇ ਹੋਏ ਨੂੰ ਤੇ ਚੌਥਾ ਯੁੱਗ ਆ ਗਿਆ ਤੇ ਹੁਣ ਜਾ ਕੇ ਮੈਨੂੰ ਇਹ ਸਰੀਰ ਦੀ ਪ੍ਰਾਪਤੀ ਹੋਈ ਹੈ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜੀ ਤੋ ਦਾ ਭਾਵ ਤੇਰੀ ਸ਼ਰਮ ਕਿਹਨੂੰ ਕਹਿੰਦੇ ਨੇ ਧਿਆਨ ਦੇਣਾ ਕੋਈ ਇਨਸਾਨ ਜਿਵੇਂ ਆਪ ਜੀ ਹੁਣ ਬੈਠੇ ਹੋ ਤੇ ਕਿਸੇ ਸ਼ਹਿਰ ਵਿੱਚੋਂ ਜਦੋਂ ਆਪਾਂ ਸਫ਼ਰ ਕਰਦੇ ਕਿਤੇ ਲੰਘਦੇ ਹਾਂ ਕਿਸੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿਸੇ ਨੂੰ ਕੁਛ ਪੁੱਛਦੇ ਹਾਂ ਕਿ ਅਸੀਂ ਅੱਗੇ ਜਾਣਾ ਆ ਤੂੰ ਸਾਨੂੰ ਸੱਜਣ ਜ਼ਰੂਰ ਦੱਸੇਗਾ ਵੀ ਭਾਈ ਸਿੰਘ ਤੂੰ ਭਾਗਾਂ ਵਾਲਾ ਹੈ ਤੂੰ ਬੜਾ ਭਾਗਾ ਆ ਜਿਹੜਾ ਸਾਡੇ ਸ਼ਹਿਰ ਚੋਂ ਲੰਘਣ ਲੱਗਾ ਤੇ ਆਹ ਮੈਂ ਤੈਨੂੰ ਇੱਕ ਗੱਲ ਦੱਸਾਂ ਵੀ ਸਾਡੇ ਸ਼ਹਿਰ ਦੇ ਅੰਦਰ ਨਾ ਇੱਕ ਬੜਾ ਧਾਰਮਿਕ ਸਥਾਨ ਆ ਗੁਰਦੁਆਰਾ ਸਾਹਿਬ ਆ ਜਿੱਥੇ ਗੁਰੂ ਸਾਹਿਬਾਂ ਦੇ ਚਰਨ ਪਏ ਨੇ ਤੇ ਜਾਂਦਾ ਜਾਂਦਾ ਹੋਵੇ ਨਾ ਤੇ ਤੂੰ ਉੱਥੇ ਗੁਰੂ ਘਰ ਦੇ ਦਰਸ਼ਨ ਕਰ ਜਾ ਜ਼ਰੂਰ ਕਹੇਗਾ ਸਾਨੂੰ ਵੀ ਜਾਂਦਾ ਜਾਂਦਾ ਦਰਸ਼ਨ ਕਰ ਜਾ ਹੁਣ ਅੱਗੇ ਸਾਡੀ ਮਰਜ਼ੀ ਹੈ ਕਿ ਅਸੀਂ ਉਸ ਗੁਰੂ ਘਰ ਦਰਸ਼ਨ ਕਰਨ ਜਾਈਏ ਸਾਡੀ ਮਰਜ਼ੀ ਹੈ ਨਾ ਜਾਈਏ ਔਰ ਉਹ ਸੱਜਣ ਸਮਝਾਉਂਦਾ ਜ਼ਰੂਰ ਹੈ ਕਹਿੰਦਾ ਗੱਲ ਸੁਣ ਜੇ ਦਰਸ਼ਨ ਕਰ ਜਾ ਨਾ ਤੂੰ ਐਸਾ ਸਥਾਨ ਆ ਐਸੀ ਕਿਰਪਾ ਉੱਥੇ ਐਸੀ ਰਹਿਮਤ ਉੱਥੇ ਜਿਹੜਾ ਉੱਥੇ ਦਰਸ਼ਨ ਕਰਨ ਚਲਾ ਜਾਂਦਾ ਨਾ ਭਾਈ ਉਹਦੇ ਧੋਣੇ ਧੁੱਪ ਜਾਂਦੇ ਆ ਇੱਥੇ ਗੁਰੂ ਜੀ ਕਹਿਣ ਲੱਗੇ ਮਨਾ ਤੂੰ ਸਫ਼ਰ ਕਰਦਾ ਕਰਦਾ ਪਿੱਛੋਂ ਤੁਰਿਆ ਆਉਂਦੇ ਸਫ਼ਰ ਅਜੇ ਵੀ ਬਾਕੀ ਹੈ 84 ਲੱਖ ਦਾ ਗੇੜ ਆਪਾਂ ਇੱਥੇ ਖਤਮ ਕਰਨਾ ਜੇ ਨਹੀਂ ਹੋਇਆ ਤਾਂ ਸਫ਼ਰ ਫਿਰ ਬਾਕੀ ਹੈ ਤੇ ਕੀ ਕਹਿਣ ਲੱਗੇ ਕਹਿੰਦੇ ਜਾਣਾ ਅੱਗੇ ਅੱਗੇ ਫਿਰ ਇਹੋ ਜਿਹੇ ਸਹੀ ਤੈਨੂੰ ਮਿਲਣੇ ਆ ਪਰ ਗੁਰੂ ਜੀ ਪਤਾ ਕੀ ਕਹਿੰਦੇ ਕਹਿਣ ਲੱਗੇ ਮੈਂ ਤੱਕੀ ਤੱਕੀ ਦਾ ਪਤਾ ਕਿਹਦਾ ਮਤਲਬ ਹੁੰਦਾ ਤੱਕੀ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਪਤਾ ਲੱਗ ਜਾਣਾ ਹੁਣ ਤੱਕਣਾ ਕਹਿੰਦੇ ਆ ਜਿਵੇਂ ਆਪ ਜੀ ਕਿਤੇ ਬੈਠੇ ਹੁੰਦੇ ਤੇ ਕੋਈ ਸੱਜਣਾ ਆਪ ਜੀ ਨੂੰ ਸੁਭਾਵਕ ਹੀ ਕਹਿ ਦਿੰਦਾ ਤੁਹਾਡੇ ਅੱਗੋਂ ਕੋਈ ਲੰਘਿਆ ਭਾਈ ਸਾਹਿਬ ਮੇਰਾ ਮੁੰਡਾ ਤੱਕਿਆ ਵੇਖਿਆ ਕੀ ਕਹਿੰਦੇ ਤੁਸੀਂ ਹਾਂ ਮੈਂ ਵੇਖਿਆ ਮੈਂ ਤੱਕਿਆ ਇਹਦੇ ਮਤਲਬ ਤੱਕਿਆ ਦਾ ਭਾਵ ਵੀ ਮੈਂ ਵੇਖਿਆ ਪਰ ਮੈਂ ਫੜਿਆ ਨਹੀਂ ਮੈਂ ਮਿਲਿਆ ਨਹੀਂ ਉਹਨੂੰ ਸਿਰਫ ਤੱਕਿਆ ਹੈ ਸਿਰਫ ਦੇਖਿਆ ਆ ਉਹ ਚੀਜ਼ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਨੇ ਤੱਕਣ ਦਾ ਮਤਲਬ ਕਿਸੇ ਚੀਜ਼ ਦਾ ਪਤਾ ਲੱਗਣਾ ਮੈਂ ਤੱਕੀ ਤੋ ਸ਼ਰਨਾਏ ਜੀ ਉਹ ਕਹਿੰਦੇ ਇਸ ਜਨਮ ਦੇ ਅੰਦਰ ਸਾਨੂੰ ਗੁਰੂ ਕੋਲੋਂ ਸੋਝੀ ਮਿਲ ਜਾਂਦੀ ਹੈ ਵੀ ਇਸ ਸਰੀਰ ਦੇ ਅੰਦਰ ਇੱਕ ਐਸਾ ਅਸਥਾਨ ਆ ਜਿੱਥੇ ਪਰਮਾਤਮਾ ਦਾ ਵਾਸਾ ਹੈ ਜਿੱਥੇ ਪ੍ਰਕਾਸ਼ ਦਾ ਬਸ ਹੈ, ਸਾਨੂੰ ਪਤਾ ਲੱਗ ਜਾਂਦਾ ਹੈ, ਪਰ ਧਿਆਨ ਦਿਓ ਹੁਣ ਤੱਕਿਆ ਹੀ ਹੈ ਨਾ, ਮਰਜ਼ੀ ਹੈ ਕੋਈ ਜਾਵੇ ਤੇ ਮਰਜ਼ੀ ਹੈ ਕੋਈ ਨਾ ਜਾਵੇ, ਉਹੀ ਹਾਲ ਸਾਡਾ ਵੀ ਅਸੀਂ ਤੱਕਿਆ, ਸਾਨੂੰ ਪਤਾ ਆ ਕਿ ਸਾਡੇ ਸਰੀਰ ਦੇ ਅੰਦਰ ਦਸਵਾਂ ਦੁਆਰ ਆ, ਪਰ ਸਾਡੀ ਮਰਜ਼ੀ ਅਸੀਂ ਮਿਹਨਤ ਕਰੀਏ, ਸਾਡੀ ਮਰਜ਼ੀ ਨਾ ਕਰੀਏ, ਉਹਨੂੰ ਕਹਿੰਦੇ ਮੈਂ ਤੱਕੀ ਤੋ ਸ਼ਰਨਾਇ ਜੀਓ। ਮਨ ਦੀ ਆਵਾਜ਼ ਆ ਕਿ ਮੈਂ ਬੜਾ ਦੂਰੋਂ ਚੱਲ ਕੇ ਆਇਆ ਤੇ ਅੱਜ ਮੈਂ ਮਨ ਸਰੀਰ ਵਿੱਚ ਪਹੁੰਚਿਆ, ਇੱਥੇ ਮੈਂ ਜਦੋਂ ਲੰਘਦਾ ਨਾ ਗੁਰੂ ਸਾਹਿਬਾਂ ਕੋਲ ਚਲਾ ਗਿਆ ਤੇ ਗੁਰੂ ਸਾਹਿਬਾਂ ਮੈਨੂੰ ਦੱਸਣ ਲੱਗੇ, ਕਹਿੰਦੇ ਮਨਾ ਜਿਸ ਸਰੀਰ ਚੋਂ ਲੰਘਣ ਲੱਗਾ ਨਾ, ਜਿਸ ਸ਼ਹਿਰ ਚੋਂ ਲੰਘਣ ਲੱਗਾ, ਇਸ ਸ਼ਹਿਰ ਦੇ ਅੰਦਰ ਇੱਕ ਐਸਾ ਸਥਾਨ ਹੈ ਜਿੱਥੇ ਪਰਮਾਤਮਾ ਨਾਲ ਮਿਲਾਪ ਹੁੰਦਾ, ਇੱਕ ਐਸਾ ਸਥਾਨ ਆ ਜਿੱਥੇ ਜਨਮਾਂ ਜਨਮਾਂ ਦੀ ਮੈਲ ਲੱਥ ਜਾਂਦੀ, ਕਿਹੜਾ ਦਸਵਾਂ ਦੁਆਰ, ਇਹ ਪਤਾ ਆ ਆਪਾਂ ਨੂੰ, ਮੈਂ ਤੱਕੀ ਤੋ ਸ਼ਰਨਾਇ ਜੀਓ ਪਤਾ ਆ। ਪਰ ਜੇ ਗੁਰੂ ਜੀ ਕੀ ਕਹਿੰਦੇ, ਜਿੱਦਾਂ ਸਿੰਘ ਕਹਿੰਦਾ ਜੇ ਤੂੰ ਚਲਿਆ ਜਾਣਾ ਗੁਰੂ ਘਰ ਤੇਰੇ ਧੋਣੇ ਧੁੱਪ ਜਾਣਗੇ, ਤੇ ਗੁਰੂ ਜੀ ਕੀ ਕਹਿੰਦੇ ਜੇ ਤੂੰ ਦਸਵਾਂ ਦੁਆਰ ਚ ਚਲਿਆ ਜਾਂਦਾ ਤੇ ਕੀ ਹੋਏਗਾ, ਮੈਂ ਆਸਾ ਰੱਖੀ ਚਿੱਤ ਮੈਂ, ਆਸਾ ਦਾ ਭਾਵ ਕੀ ਹੁੰਦਾ ਤਾਂਘ। ਗੁਰੂ ਜੀ ਕਹਿਣ ਲੱਗੇ ਜੇ ਤੈਨੂੰ ਇਹ ਪਤਾ ਲੱਗ ਗਿਆ ਤੇ ਮਨ ਚ ਤਾਂਘ ਜਗਾ ਕਿ ਮੈਂ ਜਾਣਾ ਹੈ ਉੱਥੇ, ਤੇ ਕਹਿੰਦਾ ਜਾਣ ਨਾਲ ਕਿਉਂ, ਜੇ ਮੈਂ ਦਸਵਾਂ ਦੁਆਰ ਚ ਜਾਣਾ ਤੇ ਕਿਉਂ, ਤੇ ਗੁਰੂ ਜੀ ਦੱਸਣ ਲੱਗੇ ਹੋਊਗਾ ਕੀ ਮੇਰਾ ਸਭੋ ਦੁੱਖ ਗਵਾਏ ਜੀ। ਕਹਿੰਦੇ ਲੱਗੇ ਜੇ ਤੂੰ ਜਾਂਦਾ ਜਾਂਦਾ ਦਸਵਾਂ ਦੁਆਰ ਚ ਲੰਘ ਚਲਾ ਜਾਂਦਾ ਨਾ, ਸਾਰੇ ਦੁੱਖ ਖਤਮ ਹੋ ਜਾਣਗੇ। ਕਿਹੜਾ ਦੁੱਖ, ਚਿਤਾ ਚ ਦੁੱਖ ਦਾ ਵਿਛੋੜਾ, ਪਰਮਾਤਮਾ ਨਾਲ ਵਿਛੜੇ ਆਪਾਂ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਉਸ ਪਰਮਾਤਮਾ ਤੋਂ ਵਿਛੜਨਾ ਬੜਾ ਵੱਡਾ ਦੁੱਖ ਆ। ਤੇ ਗੁਰੂ ਜੀ ਕਹਿਣ ਲੱਗੇ ਜੇ ਤੂੰ ਇਸ ਘਰ ਚ ਚਲਾ ਜਾਂਦਾ, ਇਸ ਜਗ੍ਹਾ ਤੇ ਚਲਾ ਜਾਂਦਾ, ਤੇਰਾ ਦੁੱਖ ਖਤਮ ਹੋ ਜਾਊਗਾ। ਕਹਿੰਦਾ ਭਾਵ ਤੇਰਾ ਪਰਮਾਤਮਾ ਤੋਂ ਵਿਛੋੜਾ ਖਤਮ ਹੋ ਜਾਊਗਾ। ਹੁਣ ਇਹ ਦਾਤ ਤੇ ਗਿਆਨ ਮਿਲਣੀ ਹੈ ਨਾ ਸਾਨੂੰ, ਦੱਸਣਾ ਨੇ ਦੱਸਤਾ ਵੀ ਰਸਤੇ ਚ ਗੁਰਦੁਆਰਾ ਸਾਹਿਬ ਪੈਂਦੇ ਨੇ, ਮਰਜ਼ੀ ਆ ਜਾਈਏ ਮਰਜ਼ੀ ਆ ਨਾ ਜਾਈਏ, ਹੈ ਨਾ। ਜੇ ਤੇ ਇਹਦੇ ਚ ਪ੍ਰੇਮ ਹੋਊ ਤੇ ਮਨ ਚ ਕੀ ਆਊ, ਚੱਲ ਛੱਡ ਯਾਰ ਦਰਸ਼ਨ ਕਰ ਲੈਣੇ, ਜੇ 10 ਮਿੰਟ ਲੇਟ ਵੀ ਹੋ ਜਾਂਗੇ ਤੇ ਕੀ ਫਰਕ ਪੈਂਦਾ। ਤੇ ਗੌਰ ਕਰਿਓ, ਕਈ ਵਾਰੀ ਹੁੰਦਾ ਕਿ ਆਪਾਂ ਗੁਰੂ ਘਰ ਗਏ ਉੱਥੇ ਦਰਸ਼ਨ ਕੀਤੇ ਤੇ ਸੱਜਣ ਨੇ ਕਿਹਾ ਸੀ ਵੀ ਇੱਥੇ ਦੁੱਖੜੇ ਦੂਰ ਹੋ ਜਾਂਦੇ, ਸਫ਼ਰ ਦੂਰ ਹੋ ਜਾਂਦੇ। ਵਾਕਈ ਉਹ ਗੱਲ ਹੋ ਗਈ, ਕਿੱਦਾਂ ਹੋ ਗਈ ਕਿ ਜਿਹਨੂੰ ਮਿਲਣਾ ਸੀ ਨਾ, ਮੈਂ ਜਿਹਨੂੰ ਮੈਂ ਲੱਭਦਾ ਫਿਰਦਾ ਸੀ, ਜਿਹਨੂੰ ਮਿਲਣ ਲਈ ਮੈਂ ਅਗਲੇ ਸ਼ਹਿਰ ਜਾਣਾ ਸੀ, ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੀ ਉਹ ਗੁਰਦੁਆਰਾ ਸਾਹਿਬ ਹੀ ਮਿਲ ਪਿਆ। ਤੇ ਹੋ ਸਕਦਾ ਹੈ ਕਿ ਜਿਹਨੂੰ ਮਿਲਣ ਲਈ ਆਪਾਂ ਜਨਮਾਂ ਜਨਮ ਧੱਕੇ ਖਾਣ ਡੇ ਹਾਂ, ਜੇ ਕਿਤੇ ਆਪਾਂ ਦਸੋਂ ਦੁਆਰ ਵੜ ਜਾਈਏ ਆਪਾਂ ਨੂੰ ਇੱਥੇ ਪਹੁੰਚਦੇ ਹੀ ਮਿਲ ਜਾਏ। ਗੱਲ ਤਾਂ ਸਿਰਫ ਸਮਝਣ ਦੀ ਹੈ। ਸੋ ਧਿਆਨ ਦੇਈਏ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀਓ। ਇਸੇ ਤਰ੍ਹਾਂ ਹੀ ਰਵਿਦਾਸ ਮਹਾਰਾਜ ਜੀ ਕਹਿ ਰਿਹਾ, ਭਗਤ ਰਵਿਦਾਸ ਜੀ ਕਹਿ ਰਿਹਾ, ਰਵਿਦਾਸ ਜੀ ਕਹਿਣ ਲੱਗੇ ਕਹਿੰਦੇ ਕਰਨਾ ਕੀ ਹੈ, ਕਹਿੰਦੇ ਇੱਥੇ ਜਾਣਾ ਸੌਖਾ ਨਹੀਂ ਹੈ। ਪੁੱਛਿਆ ਕਿਉਂ, ਤੇ ਕਹਿਣ ਲੱਗੇ ਜਬ ਹਮ ਹੋਤੇ ਤਬ ਤੂੰ ਨਾ ਆਈ। ਕਹਿੰਦੇ ਇੱਥੇ ਜਾਈਏ ਕਿੱਦਾਂ, ਜਬ ਹਮ ਹੋਤੇ, ਜਿੰਨਾ ਚਿਰ ਮੇਰੇ ਅੰਦਰ ਹਉਮੈ ਆ, ਮੇਰੇ ਅੰਦਰ ਮੈਂ ਆ, ਮੇਰੇ ਅੰਦਰ ਮਲੀਨਤਾ ਆ, ਠੀਕ ਹੈ, ਤਬ ਤੂੰ ਨਾ ਆਈ। ਕਹਿੰਦੇ ਉਨਾ ਚਿਰ ਫਿਰ ਮੇਰੇ ਅੰਦਰੋਂ ਤੂੰ ਪ੍ਰਗਟ ਨਹੀਂ ਹੁੰਦਾ, ਤੂੰ ਉਜਾਗਰ ਨਹੀਂ ਹੁੰਦਾ, ਕਿਉਂਕਿ ਮੇਰੇ ਅੰਦਰ ਮੈਂ ਆ, ਤੇ ਮੈਂ ਕਰਦਿਆਂ ਮੈਨੂੰ ਤੇਰੀ ਪਛਾਣ ਨਹੀਂ ਆਈ। ਕਈ ਵਾਰੀ ਦੇਖ ਲਾ ਬੰਦਾ ਸੁਭਾਵਕ ਜੇ ਕਹਿ ਦਿੰਦਾ, ਕਿਸੇ ਬੰਦੇ ਨੇ ਕਹਿੰਦਾ ਭਾਈ ਸਾਹਿਬ ਮੈਨੂੰ ਘੰਟਾ ਹੋ ਗਿਆ ਤੁਹਾਡੇ ਵੱਲ ਵੇਖਣ ਡਿਆਂ ਨੂੰ, ਹੈ ਤੁਸੀਂ ਮੇਰੇ ਵੱਲ ਦੇਖਿਆ ਹੀ ਨਹੀਂ। ਕਹਿੰਦਾ ਮੈਂ ਧਿਆਨ ਨਹੀਂ ਦਿੱਤਾ। ਇੱਦਾਂ ਹੀ ਪਰਮਾਤਮਾ ਕਹਿੰਦੇ ਇਸ ਮਨ ਨੂੰ, ਕਹਿੰਦੇ ਭਾਈ ਤੂੰ ਭਾਵੇਂ 84 ਲੱਖ ਜੂਨ ਚ ਆਇਆ ਹੈ, ਪਰ ਮੈਂ ਹਰ ਜਾਮੇ ਦੇ ਵਿੱਚ ਤੇਰੇ ਵੱਲ ਦੇਖਿਆ, ਪਰ ਤੂੰ ਮਨਾ ਮੇਰੇ ਵੱਲ ਧਿਆਨ ਨਹੀਂ ਦਿੱਤਾ। ਦੇਖੋ ਇੱਕ ਜਨਮ ਆ, ਸਿਰਫ ਇੱਕ ਜਨਮ ਜਿਸ ਚ ਪਰਮਾਤਮਾ ਵੱਲ ਧਿਆਨ ਦੇਈਦਾ ਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ, ਇੱਕ ਜਨਮ, ਕਿਹੜਾ ਮਨੁੱਸ ਦਾ। ਪਰ ਅਸੀਂ ਕੀ ਕਰ ਬੈਠੇ, ਅਸੀਂ ਇੱਥੇ ਹੀ ਉਹਦੇ ਵੱਲ ਧਿਆਨ ਨਹੀਂ ਦਿੰਦੇ, ਅਸੀਂ ਕਦੀ ਗੌਰ ਹੀ ਨਹੀਂ ਕੀਤੀ ਕਿ ਅਸੀਂ ਜੋ ਕੁਝ ਵੀ ਲੈ ਕੇ ਫਿਰਨ ਡੇ ਹਾਂ ਸਭ ਕੁਛ ਉਸ ਪਰਮਾਤਮਾ ਦੀ ਬਖਸ਼ਿਸ਼ ਉਹਦਾ ਦਿੱਤਾ ਹੋਇਆ। ਇੱਥੇ ਫਿਰ ਗੁਰੂ ਜੀ ਕਹਿੰਦੇ ਆ ਜਬ ਹਮ ਹੋਤੇ ਤਬ ਤੂੰ ਨਾ ਹੀ। ਅਬ ਤੂੰ ਹੀ ਮੈਂ ਨਾ ਹੀ। ਅਬ ਦਾ ਮਤਲਬ ਕੀ ਹੈ? ਹੁਣ ਹੁਣ ਦਾ ਮਤਲਬ ਕੀ ਹੈ ਕਿ ਜਦੋਂ ਮੈਨੂੰ ਸੋਝੀ ਆਈ ਪਰਮਾਤਮਾ ਤੇਰੀ ਗੁਰੂ ਚਰਨਾਂ ਦੇ ਵਿੱਚੋਂ ਮੈਨੂੰ ਦਾਤ ਮਿਲੀ, ਮੈਨੂੰ ਗਿਆਨ ਮਿਲਿਆ, ਮੈਨੂੰ ਸੋਝੀ ਮਿਲੀ। ਕਿਉਂਕਿ ਜਦੋਂ ਅਸੀਂ ਗੁਰੂ ਚਰਨਾਂ ਨਾਲ ਜੁੜਦੇ ਹਾਂ ਸਾਨੂੰ ਗੁਰੂ ਚਰਨਾਂ ਦੇ ਵਿੱਚੋਂ ਦਾਤ ਮਿਲਦੀ ਹੈ, ਸੋਝੀ ਮਿਲਦੀ ਹੈ, ਸਾਨੂੰ ਸਮਝ ਆਉਂਦੀ ਹੈ। ਆਪ ਜੀ ਧਿਆਨ ਕਰਕੇ ਦੇਖੋ, ਅਸੀਂ ਲੋਕ ਜ਼ਿੰਦਗੀ ਜੀਂਦੇ ਹਾਂ, ਮਾਂ ਬਾਪ ਦੇ ਕੋਲ ਰਹਿੰਦੇ ਹਾਂ, ਭੈਣ ਭਰਾਵਾਂ ਵਿੱਚ ਰਹਿੰਦੇ ਹਾਂ, ਸੰਸਾਰ ਚ ਵਿਚਰਦੇ ਹਾਂ। ਜਿਹਦੇ ਕੋਲ ਵਿਚਰਾਂਗੇ ਉਹਦੀ ਜਾਣਕਾਰੀ ਆਊਗੀ, ਸਾਨੂੰ ਸੰਸਾਰ ਦੀ ਜਾਣਕਾਰੀ ਆ ਜਾਂਦੀ ਹੈ। ਘਰ ਚ ਰਹਿੰਦਿਆਂ ਭਾਵੇਂ ਛੋਟੀ ਜਿਹੀ ਕੁੜੀ ਹੁੰਦੀ ਹੈ, ਜਦੋਂ ਮਾਂ ਰੋਟੀਆਂ ਪਕਾਉਂਦੀ ਹੈ ਨਾ, ਉਹ ਭਾਵੇਂ ਅਜੇ 2-3 ਸਾਲ ਦੀ ਹੈ, ਤੇ ਗੁਰੂ ਰੂਪ ਪਿਆਰੀ ਸਾਧ ਸੰਗ ਜੋ ਕਦੀ ਨਾ ਕਦੀ ਕੋਲ ਜਾ ਕੇ ਕਹਿੰਦੀ ਮਾਂ ਮੈਂ ਪੀੜਾ ਕਰਦਿਆਂ, ਤੇ ਮਾਂ ਪਤਾ ਕੀ ਕਹਿੰਦੀ, ਤੈਨੂੰ ਪੀੜਾ ਕਰਨਾ ਥੋੜੀ ਆਉਂਦਾ ਪੁੱਤਰ, ਅਜੇ ਤੂੰ ਐਸ਼ ਕਰ ਘੁੰਮ ਫਿਰ, ਤੂੰ ਅਜੇ ਵੱਡੀ ਹੋ ਕੇ ਪੀੜੇ ਕਰੀ। ਤੂੰ ਕਹਿੰਦੀ ਹੈ, ਕਹਿੰਦੀ ਮਾਂ ਮੈਨੂੰ ਆਉਂਦਾ ਆ, ਮਾਂ ਕਹਿੰਦੀ ਤੈਨੂੰ ਕਿੱਦਾਂ ਆ ਗਿਆ ਪੀੜਾ ਕਰਨਾ, ਤੂੰ ਨਿਕਲਾ ਜਾ ਆਟਾ ਲੈ ਕੇ ਤੇ ਘੁਮਾਉਣ ਲੱਗ ਪੈਂਦੀ। ਕਹਿੰਦੀ ਮੰਮੀ ਤੁਸੀਂ ਏਦਾਂ ਹੀ ਕਰਦੇ ਹੋ? ਇਹਦਾ ਮਤਲਬ ਮਾਂ ਨੂੰ ਜਿਹੜਾ ਕੰਮ ਕਰਦਿਆਂ ਵੇਖਿਆ ਸੀ ਬੱਚੇ ਨੂੰ ਜਾਚ ਆ ਗਈ, ਕਿਉਂਕਿ ਮਾਂ ਦੀ ਗੋਦ ਚ ਰਹਿੰਦੀ ਸੀ, ਮਾਂ ਕੋਲ ਰਹਿੰਦੀ ਸੀ, ਪੀੜਾ ਬਣਾਉਣਾ ਆ ਗਿਆ। ਇਹਦਾ ਮਤਲਬ ਪੀੜੇ ਦੀ ਜਾਣਕਾਰੀ ਆਈ, ਮਾਂ ਕੋਲ ਰਹੀ। ਪਰ ਗੁਰੂ ਰੂਪ ਪਿਆਰੀ ਸੱਸ ਜੋ ਮਾਂ ਕੋਲ ਨਾ ਰਹਿੰਦੀ, ਪੀੜਾ ਕਰਦਾ ਨਾ ਵੇਖਦੀ, ਉਹਨੂੰ ਪੀੜਾ ਕਰਨਾ ਨਹੀਂ ਆਉਣਾ ਸੀ, ਤੇ ਜੇ ਵੇਖਿਆ ਤੇ ਬਚਪਨ ਚ ਹੀ ਆ ਗਿਆ। ਇਹਦਾ ਮਤਲਬ ਜਿਹਦੇ ਕੋਲ ਰਹੀ ਉਹਦੀ ਜਾਣਕਾਰੀ ਆ ਜਾਂਦੀ ਹੈ, ਜਿੰਨਾ ਚਿਰ ਅਸੀਂ ਗੁਰੂ ਨਾਲ ਨਾਤਾ ਨਹੀਂ ਜੋੜਦੇ ਸਾਨੂੰ ਗੁਰੂ ਦੀ ਜਾਣਕਾਰੀ ਨਹੀਂ ਆਉਂਦੀ, ਸਾਨੂੰ ਪਰਮਾਤਮਾ ਦੀ ਜਾਣਕਾਰੀ ਨਹੀਂ ਆਉਂਦੀ। ਕਈ ਵਾਰੀ ਆਪਾਂ ਕਹਿ ਦਿੰਦੇ ਨਾ, ਕੀ ਲੈਣ ਜਾਣਾ ਗੁਰੂ ਘਰ, ਵਿਹਲੇ ਕੰਮ ਕਰਨੀ ਹੈਗਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇੱਕ ਗੱਲ ਪੱਲੇ ਬੰਨਿਓ, ਉਸ ਅਕਾਲ ਪੁਰਖ ਦੇ ਹੁਕਮ ਦੇ ਬਗੈਰ ਤੁਹਾਨੂੰ ਕੁਛ ਨਹੀਂ ਮਿਲਣਾ। ਐਵੇਂ ਭੁਲੇਖਾ ਹੀ ਪੈ ਗਿਆ ਮਨ ਵਿੱਚ ਵੀ ਜੇ ਮੈਂ ਘੰਟਾ ਗੁਰੂ ਘਰ ਨਹੀਂ ਜਾਊਂਗਾ ਤੇ ਮੈਂ ਰੁਪਈਆ 1000 ਕਮਾ ਲੈਣਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਤੁਸੀਂ 1000 ਰੁਪਈਆ ਕਮਾ ਲਿਓ, ਇਹ ਉਸ ਅਕਾਲ ਪੁਰਖ ਦੀ ਮਰਜ਼ੀ ਆ, ਲਵਾਉਣਾ ਕਿੱਥੇ ਆ, ਉਹਦੀ ਲੀਲਾ। ਕਈ ਵਾਰੀ ਬੰਦਾ ਪਛਤਾਉਂਦਾ ਵੇਖਿਆ, ਕਹਿੰਦਾ ਭਾਈ ਸਾਹਿਬ ਮੈਂ ਕਿਹਾ ਵੀ ਗੁਰੂ ਘਰ ਕੀ ਲੈ ਜਾਣਾ ਵਾ, ਤੇ ਮੇਰਾ ਤੇ ਗਾਹਕ ਚਲਾ ਜਾਣਾ, ਮੇਰਾ ਤੇ ਕੰਮ ਰੁਕ ਜਾਣਾ, ਤੇ ਮੈਂ ਗੁਰੂ ਘਰ ਨਹੀਂ ਗਿਆ ਤੇ ਮੈਂ ਰੁਪਈਆ 1000 ਕਮਾ ਲਿਆ, ਤੇ ਬਾਅਦ ਵਿੱਚ ਕੀ ਕਹਿੰਦਾ ਮੈਂ 1000 ਰੁਪਈਆ ਕਮਾ ਲਿਆ, ਮੇਰੀ ਗੱਡੀ ਖਰਾਬ ਹੋ ਗਈ, ਗੱਡੀ ਤੇ ਲੱਗ ਗਿਆ, ਬਚਿਆ ਨਹੀਂ ਸਗੋਂ 500 ਰੁਪਈਆ ਹੋਰ ਉੱਤੇ ਲੱਗਾ। ਉਸ ਵੇਲੇ ਮਨ ਵਿੱਚ ਉਹਦੇ ਆਉਂਦਾ ਵੀ ਜੇ ਮੈਂ ਗੁਰੂ ਘਰ ਚਲਾ ਜਾਂਦਾ, ਸ਼ਾਇਦ ਜੇ ਮੈਂ 1000 ਰੁਪਈਆ ਨਾ ਕਮਾਉਂਦਾ ਮੇਰੀ ਗੱਡੀ ਖਰਾਬ ਨਹੀਂ ਸੀ ਆਉਂਦੀ, ਜਿਹੜਾ ਮੇਰੀ ਜੇਬ ਚੋਂ 500 ਲੱਗਾ ਉਹ ਵੀ ਬਚਣਾ ਸੀ, ਤੇ ਗੱਡੀ ਖਰਾਬ ਨਹੀਂ ਹੋਣੀ ਸੀਗੀ, ਗੱਡੀ ਠੀਕ ਰਹਿਣੀ ਸੀ। ਕਹਿੰਦਾ ਭਾਵ ਵੀ ਗੁਰੂ ਘਰ ਜਾਣ ਦੇ ਨਾਲ ਕੁਛ ਨਾ ਕੁਛ ਲੱਭਦਾ ਹੀ ਆ, ਗਵਾਚਦਾ ਕੁਛ ਨਹੀਂ ਹੈ। ਰਵਿਦਾਸ ਜੀ ਕਹਿ ਰਹੇ ਨੇ, ਕਹਿਣ ਲੱਗੇ ਅਬ ਤੂੰ ਹੀ ਮੈਂ ਨਹੀਂ। ਕਹਿਣ ਲੱਗੇ ਹੁਣ ਮੇਰੇ ਅੰਦਰ ਇੱਕ ਐਸੀ ਜੋਤ ਜਗੀ ਹੈ, ਐਸਾ ਮੈਨੂੰ ਚਾਨਣ ਹੋਇਆ, ਐਸੀ ਮੈਨੂੰ ਗੁਰੂ ਚਰਨਾਂ ਚੋਂ ਸੋਝੀ ਮਿਲੀ ਆ ਕਿ ਪਰਮਾਤਮਾ ਮੈਨੂੰ ਲੱਗਦਾ ਹੁਣ ਤੂੰ ਹੀ ਸਭ ਕੁਛ ਆ। ਮੇਰੇ ਅੰਦਰੋਂ ਮੈਂ ਕਰਨ ਵਾਲਾ ਸੁਭਾਅ ਖਤਮ ਹੋ ਗਿਆ, ਮੈਂ ਕਰਨ ਵਾਲੀ ਮੇਰੀ ਮਨਬਿਰਤੀ ਜਿਹੜੀ ਆ ਉਹ ਬੁੱਝ ਗਈ ਹੈ, ਹੁਣ ਨਹੀਂ ਮੈਨੂੰ ਲੱਗਦਾ ਮੈਂ ਵੀ ਕੁਛ ਹੈਗਾ, ਹੁਣ ਤੂੰ ਹੀ ਹੈ ਸਭ ਕੁਛ। ਫਿਰ ਰਵਿਦਾਸ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਵੀ ਮੈਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ, ਇਹ ਜਾਣਕਾਰੀ ਲੈ ਕੇ ਨਾ ਮੈਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਦੱਸਣ ਲੱਗੇ। ਕਹਿਣ ਲੱਗੇ ਅਨਲ ਅਗਮ ਜਸ ਲਹਿਰ ਮੈਂ, ਉਦਤ ਜਲ ਕੇਵਲ ਜਲ ਮਾਹੀ। ਧਿਆਨ ਦੇਣਾ ਕੀ ਕਹਿਣ ਲੱਗੇ, ਕਹਿਣ ਲੱਗੇ ਅਨਲ ਅਗਮ ਜਸ ਲਹਿਰ ਮੈਂ। ਅਨਲ ਹਵਾ ਨੂੰ ਕਹਿੰਦੇ ਆ, ਅਗਮ ਕਿਹਨੂੰ ਕਹਿੰਦੇ ਆ, ਅਪਹੁੰਚ ਨੂੰ, ਜਿਹਨੂੰ ਪਹੁੰਚਣਾ ਸੌਖਾ ਨਹੀਂ ਹੈਗਾ ਉਹਨੂੰ ਅਪਹੁੰਚ ਨੂੰ ਕਹਿੰਦੇ ਅਗਮ। ਹੁਣ ਇੱਥੇ ਅਗਮ ਅੱਖਰ ਕਿਉਂ ਵਰਤਿਆ ਗੁਰੂ ਜੀ ਨੇ? ਅਪਹੁੰਚ ਦਾ ਮਤਲਬ ਜਿਹੜੀ ਚੀਜ਼ ਫੜੀ ਨਹੀਂ ਜਾਂਦੀ, ਜਿੱਥੇ ਕੰਟਰੋਲ ਨਹੀਂ ਹੈ, ਜਿਹੜੀ ਚੀਜ਼ ਵਸ 'ਚ ਨਹੀਂ ਹੈ ਉਹਨੂੰ ਅਗਮ ਕਹਿੰਦੇ ਆ। ਹੁਣ ਅਗਮ ਪਰਮਾਤਮਾ ਨੂੰ ਕਹਿੰਦੇ ਆ ਭਾਈ, ਇੱਥੇ ਹਵਾ ਦੇ ਨਾਲ ਅਨਿਲ ਕਿਹਨੂੰ ਕਹਿੰਦੇ? ਹਵਾ ਨੂੰ। ਹਵਾ ਦੇ ਨਾਲ ਅਗਮ ਅੱਖਰ ਵਰਤ ਦਿੱਤਾ ਰਵਿਦਾਸ ਜੀ ਨੇ, ਕਿਉਂ ਵਰਤਿਆ? ਕਹਿਣ ਲੱਗੇ ਸੰਸਾਰ ਵਾਲੇ, ਉਹ ਜਿੱਦਾਂ ਪਰਮਾਤਮਾ ਵਸ 'ਚ ਨਹੀਂ ਹੈ ਨਾ, ਜਦੋਂ ਹਨੇਰੀ ਆਉਂਦੀ ਹੈ ਨਾ, ਹਵਾ ਬਹੁਤ ਤੇਜ਼ ਵਗਦੀ ਹੈ, ਉਦੋਂ ਵੀ ਆਪਣੇ ਵਸ 'ਚ ਕੁਛ ਨਹੀਂ ਰਹਿੰਦਾ। ਇਹ ਜੁੜਿਆ, ਹਵਾ ਤੇਜ਼ ਵਗਣ ਡਈ ਹੋਵੇ, ਵਸ 'ਚ ਕੁਛ ਨਹੀਂ ਰਹਿੰਦਾ, ਠੀਕ ਹੈ? ਜਿਹੜੀ ਚੀਜ਼ ਮਰਜ਼ੀ ਢਾਲ ਲੈਂਦੀ ਹੈ, ਜਿਹੜੇ ਮਰਜ਼ੀ ਰੁੱਖ ਸੁੱਟ ਲੈਂਦੀ ਹੈ। ਰਵਿਦਾਸ ਜੀ ਦੱਸਣ ਲੱਗੇ, ਕਹਿੰਦੇ ਅਨਲ ਅਗਮ ਜੈਸੇ ਲਹਿਰ ਮੈਂ। ਕਹਿੰਦੇ ਜਿਵੇਂ ਸਮੁੰਦਰ ਦੇ ਅੰਦਰ ਜਦੋਂ ਬੜੀ ਭਾਰੀ ਹਨੇਰੀ ਆਉਂਦੀ ਹੈ, ਤੂਫਾਨ ਆ ਜਾਂਦਾ ਹੈ, ਤੇ ਕਹਿੰਦੇ ਫਿਰ ਅਥਾਹ ਲਹਿਰਾਂ ਵਗਣ ਲੱਗ ਪੈਂਦੀਆਂ, ਲਹਿਰਾਂ ਉੱਠਣ ਲੱਗ ਪੈਂਦੀਆਂ, ਕਿਉਂਕਿ ਲਹਿਰਾਂ ਜਦੋਂ ਜਦੋਂ ਪਾਣੀ ਦੇ ਉੱਤੇ ਹਵਾ ਵਗਦੀ ਹੈ ਤੇ ਉਹ ਪਾਣੀ ਜਿਹੜਾ ਨਾ ਹਿੱਲਦਾ ਹੈ, ਜਿਵੇਂ ਜਿਵੇਂ ਹਿੱਲਦਾ ਤੇ ਉੱਚੇ ਉੱਚੇ ਲਹਿਰਾਂ ਉੱਠਣ ਲੱਗ ਪੈਂਦੀਆਂ। ਕਹਿੰਦੇ ਵੀ ਸਮੁੰਦਰ ਦੇ ਅੰਦਰ ਅਥਾਹ ਕਹਿੰਦਾ ਭਾਵ ਅਣਗਿਣਤ ਲਹਿਰਾਂ ਉੱਠਣ ਲੱਗ ਪੈਂਦੀਆਂ। ਤੇ ਫਿਰ ਕੀ ਕਹਿਣ ਲੱਗੇ ਭਗਤ ਜੀ, ਕਹਿਣ ਲੱਗੇ ਉਦਤ ਜਲ ਕੇਵਲ ਜਲ ਮਾਹੀ, ਉਦਤ ਦਾ ਭਾਵ ਕੀ ਸਮੁੰਦਰ। ਕਹਿਣ ਲੱਗੇ ਉਹ ਸਮੁੰਦਰ ਦੇ ਅੰਦਰ ਜਿਹੜਾ ਜਲ ਹੈ ਨਾ, ਜਿਹੜਾ ਲਹਿਰਾਂ ਉੱਠਦੀਆਂ ਪਈਆਂ, ਜਿੰਨੀਆਂ ਮਰਜ਼ੀ ਲਹਿਰਾਂ ਉੱਠਦੀਆਂ ਜਾਣ, ਪਰ ਹੈ ਤੇ ਸਮੁੰਦਰ ਦਾ ਪਾਣੀ ਹੈ, ਰਹਿਣਾ ਦੇ ਪਾਣੀ ਵਿੱਚ ਹੀ ਉਹਨਾਂ ਨੇ ਜਾਣਾ ਤੇ ਕਿਤੇ ਨਹੀਂ। ਰਵਿਦਾਸ ਜੀ ਕਹਿਣਾ ਚਾਹੁੰਦੇ ਨੇ ਇੱਥੇ, ਕਹਿੰਦੇ ਜੱਗ ਵਾਲਿਓ ਦੇਖ ਲਓ, ਜਿਵੇਂ ਇੰਨੇ ਤੂਫਾਨ ਆਏ ਤੇ ਲਹਿਰਾਂ ਉੱਠੀਆਂ, ਪਰ ਹੈ ਤੇ ਪਾਣੀ ਦਾ ਪਾਣੀ ਆ। ਕਹਿਣ ਲੱਗੇ ਏਦਾਂ ਹੀ ਤੁਸੀਂ ਜਿੱਦਾਂ ਮਰਜ਼ੀ ਰੰਗ ਢਾਲ ਲਓ, ਜੋ ਮਰਜ਼ੀ ਬਣੇ ਫਿਰੋ, ਹੈ ਤੁਸੀਂ ਅਸਲ ਚ ਰੱਬ ਦਾ ਰੂਪ ਹੀ ਹੋ, ਹੈ ਤੁਸੀਂ ਉਹਦੇ ਵੱਸ ਚ ਹੀ ਹੋ, ਉਹਦੇ ਵਰਗੇ ਹੀ ਹੋ, ਜਿੱਦਾਂ ਪਾਣੀ ਦਾ ਪਾਣੀ ਉਹਦਾ ਰੱਬ ਦਾ ਰੱਬ ਹੀ ਹੈ। ਕਹਿੰਦਾ ਭਾਵ ਅਸੀਂ ਇੱਕ ਲਹਿਰਾਂ ਦੀ ਨਿਆਈ ਆ, ਅਸੀਂ ਲਹਿਰਾਂ ਦੀ ਨਿਆਈ ਆ, ਸਾਨੂੰ ਜੀਵਨ ਚ ਲਹਿਰਾਂ ਦੀ ਨਿਆਈ ਮਿਲਿਆ, ਪਰ ਹੈ ਅਸਲ ਦੇ ਵਿੱਚ ਸਭ ਕੁਝ ਪਰਮਾਤਮਾ ਦਾ ਕੀਤਾ ਵਿਕਾਸ ਆ। ਅਸੀਂ ਉਹਦੀ ਹੋਂਦ ਤੋਂ ਬਾਹਰ ਨਹੀਂ ਜਾ ਸਕਦੇ, ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਜੇ ਕੋਈ ਬੰਦਾ ਜ਼ੋਰ ਲਾਵੇ ਨਾ, ਆਹ ਕਰ ਲਵਾਂਗਾ, ਉਹ ਕਰ ਲਵਾਂਗਾ, ਜੋ ਮਰਜ਼ੀ ਕਰ ਲਵੇ, ਕਰੂਗਾ ਹੁਕਮ ਦੇ ਵਿੱਚ ਹੀ, ਹੈ ਨਾ। ਹੁਕਮ ਤੋਂ ਬਗੈਰ ਕੋਈ ਬੰਦਾ ਕੁਝ ਨਹੀਂ ਕਰ ਸਕਦਾ, ਹੁਕਮ ਤੋਂ ਬਗੈਰ ਪਤਾ ਨਹੀਂ ਹਿਲਦਾ, ਹੈ ਨਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਮਾਧਵੇ ਕਿਆ ਕਹੀਏ ਪਰਮ ਐਸਾ। ਦੇਖੋ ਕਿਆ ਕਹੀਏ ਪਰਮ ਐਸਾ, ਮਾਧਵੇ, ਮਾਧਵੇ ਦਾ ਪਰਮਾਤਮਾ ਹੀ ਅਕਾਲ ਪੁਰਖ, ਹੀ ਅਕਾਲ ਪੁਰਖ ਹੀ ਪਰਮਾਤਮਾ, ਮਾਧਵੇ ਕਿਆ ਕਹੀਏ ਪਰਮ ਐਸਾ। ਕਹਿੰਦੇ ਇਸ ਸੰਸਾਰ ਨੂੰ ਵੀ ਬੜਾ ਵੱਡਾ ਭੁਲੇਖਾ ਇਹੋ ਜਿਹਾ ਪਿਆ, ਮੈਂ ਉਸ ਭੁਲੇਖੇ ਦਾ ਕੀ ਬਿਆਨ ਕਰਾਂ, ਮੈਂ ਕੀ ਕਵਾਂ। ਕਹਿੰਦੇ ਕੈਸਾ ਭੁਲੇਖਾ ਪਿਆ, ਕਹਿੰਦੇ ਜਿਵੇਂ ਉਹ ਲਹਿਰਾਂ ਉੱਠਦੀਆਂ ਸਨ ਤੇ ਲੱਗਦੀਆਂ ਸੀ ਵੱਖਰੀਆਂ, ਪਰ ਹੈ ਤੇ ਪਾਣੀ ਦਾ ਪਾਣੀ ਸੀ। ਕਹਿੰਦਾ ਸੰਸਾਰ ਨੂੰ ਵੀ ਇੱਦਾਂ ਦਾ ਹੀ ਭੁਲੇਖਾ ਪੈ ਗਿਆ, ਆਪਣੇ ਆਪ ਨੂੰ ਵੱਖਰੀ ਹੋਣ ਸਮਝਦੇ, ਹੈ ਤੇ ਰੱਬ ਦਾ ਰੂਪ ਹੀ ਹੈ ਸਾਰੇ, ਹੈ ਤੇ ਰੱਬ ਦਾ ਹੀ ਆ ਸਭ ਕੁਛ, ਵਿਕਾਸ ਕੀਤਾ ਹੋਇਆ ਸਭ ਕੁਛ ਉਹੀ ਕਰਨ ਡਿਆ ਤੇ ਉਹਦਾ ਕੀਤਾ ਹੋਣ ਡਿਆ, ਅਸੀਂ ਵੱਖਰੇ ਸਮਝ ਕੇ ਬਹਿ ਗਏ। ਫਿਰ ਗੁਰੂ ਜੀ ਕੀ ਸਮਝਾਉਣ ਲੱਗੇ, ਕਹਿੰਦਾ ਜੈਸਾ ਮੰਨੀਏ ਹੋਏ ਨਾ ਤੈਸਾ, ਜੈਸਾ ਮੰਨੀਏ ਹੋਏ ਨਾ ਤੈਸਾ। ਕਹਿੰਦੇ ਜਿਵੇਂ ਦਾ ਅਸੀਂ ਮੰਨ ਕੇ ਬਹਿ ਗਏ ਹਾਂ, ਕੀ ਮੰਨ ਕੇ ਬਹਿ ਗਏ ਹਾਂ, ਵੀ ਜਿੱਦਾਂ ਲਹਿਰਾਂ ਆਈਆਂ ਤੇ ਅਸੀਂ ਸਮਝ ਲਿਆ ਵੀ ਇਹ ਪਾਣੀ ਨਾਲੋਂ ਵੱਖਰੀ ਚੀਜ਼ ਹੈ ਕੋਈ। ਤੇ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਅਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਦੀ ਹੋਣ ਤੋਂ ਵੱਖਰੇ ਸਮਝ ਕੇ ਬਹਿ ਗਏ, ਵੀ ਅਸੀਂ ਕੋਈ ਵੱਖਰੀ ਤਾਕਤ ਦੇ ਮਾਲਕ ਆ, ਇਹ ਜਗਤ ਕੋਈ ਵੱਖਰੀ ਚੀਜ਼ ਆ, ਇਹ ਜਗਤ ਵੱਖਰੀ ਤਾਕਤ ਦਾ ਮਾਲਕ ਆ। ਕਹਿੰਦੇ ਨਹੀਂ, ਪਰ ਮੈਨੂੰ ਸਮਝ ਲੱਗ ਗਈ ਹੈ ਕਿ ਜਿਵੇਂ ਉਹ ਲਹਿਰਾਂ ਉੱਠੀਆਂ ਵੀ ਪਾਣੀ ਦੀਆਂ ਪਾਣੀ ਸੀਗੀਆਂ, ਤਿਵੇਂ ਇਹ ਸਾਰਾ ਸੰਸਾਰ, ਇਹ ਸਾਰਾ ਜਗਤ ਪਰਮਾਤਮਾ ਤੇਰੀ ਕੀਤੀ ਹੋਈ ਹੈ, ਤੇਰੀ ਦਾਤ ਆ, ਤੇਰਾ ਰੂਪ ਆ, ਠੀਕ ਹੈ। ਜੈਸਾ ਮੰਨੀਏ ਹੋਏ ਨਾ ਤੈਸਾ, ਜੈਸਾ ਅਸੀਂ ਮੰਨ ਕੇ ਬਹਿ ਗਏ ਹਾਂ, ਕੀ ਮੰਨ ਕੇ ਬਹਿ ਗਏ, ਵੀ ਤੇਰੇ ਨਾਲ ਵੱਖਰੇ ਆ, ਹੋਏ ਨਾ ਤੈਸਾ। ਕਹਿੰਦੇ ਅਸਲ ਚ ਉਹ ਚੀਜ਼ ਹੈ ਨਹੀਂ ਹੈ, ਅਸਲ ਚ ਉਹ ਚੀਜ਼ ਹੈ ਨਹੀਂ ਹੈ, ਅਸਲ ਸੰਸਾਰ ਵੱਖਰਾ ਨਹੀਂ ਹੈ। ਸੱਚ ਜੀ, ਕਈ ਵਾਰੀ ਨਾ ਆਪ ਲੋਕ ਦੇਖਦੇ ਹੋ, ਆਪ ਕੀ ਕਰਦੇ ਹੋ, ਕੋਈ ਦਾਤ ਨਹੀਂ ਮਿਲਦੀ ਆਪਾਂ ਨੂੰ, ਦਾਤ ਨਾ ਮਿਲਦੀ, ਸਾਡੇ ਮਨ ਦੇ ਵਿੱਚ ਇੱਕ ਖੁੰਦਕ ਪੈਦਾ ਹੁੰਦੀ, ਇੱਕ ਖਿੱਚ ਪੈਦਾ ਹੁੰਦੀ, ਇੱਕ ਆਪਣੇ ਅੰਦਰ ਕ੍ਰੋਧ ਪੈਦਾ ਹੁੰਦਾ, ਤਾਂ ਆਪਾਂ ਕੀ ਕਹਿ ਦਿੰਦੇ ਹੋੜੀ ਜੀ, ਯਾਰ ਪਤਾ ਨਹੀਂ ਕਿਹੜੇ ਮਾਂ ਮਾਰੇ ਨੇ, ਫਲਾਉਣਾ ਕੰਮ ਹੀ ਨਹੀਂ ਬਣ ਰਿਹਾ। ਫਿਰ ਆਪਾਂ ਗੁਰੂ ਘਰ ਜਾਂਦੇ ਹਾਂ ਮੱਥਾ ਟੇਕਣ ਲਈ, ਜਦੋਂ ਅਸੀਂ ਗੁਰੂ ਘਰ ਮੱਥਾ ਟੇਕਣ ਜਾਂਦੇ ਹਾਂ ਤੇ ਅਸੀਂ ਉਸ ਝੂਠੀ ਦਾਤ ਦੇ ਅਧੀਨ ਹੁੰਦੇ ਹਾਂ, ਸਾਡੀ ਮਨ ਬਿਰਤੀ ਉਹਦੇ ਅਧੀਨ ਹੁੰਦੀ ਹੈ, ਝੂਠੀ ਦਾਤ ਦੇ। ਜਦੋਂ ਅਸੀਂ ਜਾ ਕੇ ਮੱਥਾ ਟੇਕਦੇ ਹਾਂ ਨਾ, ਤੇ ਸਾਡੇ ਮਨ ਦੀ ਖਿੱਚ ਕੀ ਹੁੰਦੀ, ਵੀ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ, ਮੇਰਾ ਕਿਤੇ ਉਹ ਕੰਮ ਬਣ ਜਾਵੇ ਨਾ। ਇਹਦਾ ਮਤਲਬ ਕੀ ਹੈ, ਅਸੀਂ ਵੱਖਰੀ ਹੋਣ ਸਮਝ ਕੇ ਬਹਿ ਗਏ ਵੀ ਯਾਰ ਮੇਰੇ ਕਹਿਣ ਦੇ ਨਾਲ ਹੀ ਕੰਮ ਬਣ ਜਾਣਾ, ਮੇਰੇ ਮਨ ਚ ਆਇਆ ਹੀ ਨਹੀਂ ਵੀ ਕੰਮ ਓਦਾਂ ਹੀ ਹੋਣਾ ਜਿੱਦਾਂ ਉਸ ਅਕਾਲ ਪੁਰਖ ਨੇ ਕਰਨਾ ਆ, ਤੇ ਜਿਹੜੀ ਚੀਜ਼ ਜਦੋਂ ਮਿਲਣੀ ਆ ਉਹ ਉਦੋਂ ਹੀ ਮਿਲਣੀ ਆ, ਉਹ ਤੋਂ ਪਹਿਲਾਂ ਨਹੀਂ ਮਿਲਣੀ। ਇਹ ਵਿਚਾਰ ਕਰਕੇ ਦੇਖਣੀ ਆਪ ਜੀ ਨੇ, ਹੈ ਨਾ। ਦੇਖੋ ਨਾ, ਬਾਣੀ ਵਿੱਚ ਆਪਾਂ ਪੜ੍ਹਿਆ ਸਾਨੂੰ ਗੁਰੂ ਜੀ ਨੇ ਕਿਹੜੇ ਕਿਹੜੇ ਲਹਿਜਿਆਂ ਨਾਲ ਸਮਝਾਉਣਾ ਕੀਤਾ। ਗੁਰੂ ਜੀ ਕਹਿਣ ਲੱਗੇ, ਲੇਖ ਨਾ ਮਿੱਟੀ ਹੈ ਸਖੀ, ਜੋ ਲਿਖਿਆ ਕਰਤਾਰ। ਕਹਿੰਦੇ ਵੀ ਲੇਖ ਮਿਟਦੇ ਨਹੀਂ ਜੋ ਪਰਮਾਤਮਾ ਲਿਖ ਦਿੱਤੇ ਤੇਰੇ। ਇਹਦਾ ਮਤਲਬ ਕੀ ਹੈ? ਇਸ਼ਾਰਾ ਤੇ ਇਹ ਸੀ ਮਨ ਨੂੰ ਭਾਣ ਚ ਕਿਵੇਂ ਲਿਆਉਣਾ, ਮਨ ਨੂੰ ਭਾਣ ਚ ਕਿਵੇਂ ਲਿਆਉਣਾ, ਮਨ ਨੂੰ ਗੁਰੂ ਚਰਨਾਂ ਨਾਲ ਜੋੜਨਾ ਕਿਵੇਂ। ਗਿਆਨ ਸੀ ਗੁਰੂ ਜੀ ਦੇਣ ਲੱਗੇ, ਕਹਿਣ ਲੱਗੇ ਲੇਖ ਨਾ ਮਿੱਟੀਏ ਸਖੀ ਜੋ ਲਿਖਿਆ ਕਰਤਾਰ। ਕਹਿੰਦੇ ਜੋ ਤੇਰੇ ਭਾਗਾਂ ਦੇ ਵਿੱਚ ਪਰਮਾਤਮਾ ਨੇ ਲਿਖ ਦਿੱਤਾ ਨਾ, ਉਹ ਮਿਟਣਾ ਨਹੀਂ ਹੈ, ਤੈਨੂੰ ਉਹ ਕੁਛ ਮਿਲਣਾ। ਸੰਤਾ ਗੁਰੂ ਜੀ ਨੇ ਉਪਦੇਸ਼ ਦੇ ਕੇ ਸਮਝਾਉਣਾ ਕੀਤਾ ਵੀ ਭਾਣੇ ਚ ਆ ਜਾਵੇ, ਪਰ ਅਸੀਂ ਫਿਰ ਨਹੀਂ ਆਏ। ਸਾਡੇ ਮਨ ਵਿੱਚ ਕੀ ਰਿਹਾ ਵੀ ਕੀ ਫਾਇਦਾ ਜੇ ਮੈਂ ਗੁਰੂ ਘਰ ਮੱਥਾ ਟੇਕਣ ਗਿਆ, ਮੈਨੂੰ ਤਾਂ 10 ਦਿਨ ਹੋ ਗਏ, ਮੈਨੂੰ ਮਹੀਨਾ ਹੋ ਗਿਆ, ਮੈਨੂੰ 2 ਮਹੀਨੇ ਹੋ ਗਏ, ਮੈਨੂੰ 6 ਮਹੀਨੇ ਹੋ ਗਏ, ਪਰ ਮੇਰਾ ਕੰਮ ਤੇ ਬਣਿਆ ਹੀ ਨਹੀਂ, ਮੈਨੂੰ ਕੁਝ ਮਿਲਿਆ ਹੀ ਨਹੀਂ। ਅਸੀਂ ਭਾਣੇ ਤੋਂ ਬਾਹਰ ਆ, ਭਾਣੇ ਤੋਂ ਬਾਹਰ ਆ। ਜਿਹੜਾ ਭਾਣੇ ਚ ਆ ਉਹ ਸਿਰਫ ਇੰਨੀ ਗੱਲ ਕਹਿੰਦਾ, ਕਹਿੰਦਾ ਅਕਾਲ ਪੁਰਖ ਕਿਰਪਾ ਕਰੋ ਮੈਨੂੰ ਸੋਝੀ ਬਖਸ਼ੋ ਆਪਣੇ ਚਰਨਾਂ ਦੀ, ਮੈਨੂੰ ਸੋਝੀ ਬਖਸ਼ੋ ਆਪਣੇ ਚਰਨਾਂ ਦੀ। ਕਿਵੇਂ ਧਿਆਨ ਦੇਣਾ, ਹੁਣ ਬਾਣੀ ਚ ਲਿਖਿਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਹੁਣ ਇੱਥੇ ਵਿਚਾਰ ਕਰਕੇ ਦੇਖੋ ਆਪ ਜੀ, ਪਹਿਲਾਂ ਗਿਆਨ ਆ ਗਿਆ। ਗਿਆਨ ਕੀ ਹੈ? ਆਤਮਿਕ ਸੋਝੀ। ਧਿਆਨ ਕੀ ਹੈ? ਸੁਰ ਸ਼ਬਦ ਦਾ ਮਿਲਾਪ ਕਰਨਾ, ਠੀਕ ਹੈ, ਧਿਆਨ ਲਾਉਣਾ, ਧਿਆਨ ਟਿਕਾਉਣਾ। ਤੇ ਕਰਮ ਕੀ ਹੈ? ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਆਪਾਂ ਕਹਿੰਦੇ ਮੈਂ ਕਰਮ ਨਹੀਂ ਕੀਤੇ, ਬਾਣੀ ਵਿੱਚ ਕੀ ਲਿਖਿਆ? ਬਾਣੀ ਵਿੱਚ ਤਾਂ ਲਿਖਿਆ ਕਲ ਜੋ ਕਿ ਮੈਂ ਬਹੁ ਕਰਮ ਕਮਾਵੇ, ਨਾ ਰੁੱਤ ਨਾ ਕਰਮ ਥਾਂ ਪਾਵੇ। ਕਹਿੰਦਾ ਕਲ ਜੋਗ ਦੇ ਵਿੱਚ ਬੜੇ ਕਰਮ ਕਰਦਾ ਫਿਰਦਾ, ਕਰਮਾਂ ਦੀ ਰੁੱਤ ਹੀ ਹੈ ਨਹੀਂ, ਨਾ ਥਾਂ ਪਾਵੇ, ਕਿਤੇ ਕਰਮ ਕਬੂਲ ਹੀ ਨਹੀਂ ਹੋਣੇ। ਉਹ ਗੁਰੂ ਪਿਆਰਿਓ, ਕਲ ਜੁਗ ਦੇ ਵਿੱਚ ਕਰਮਾਂ ਦੀ ਰੁੱਤ ਨਹੀਂ ਹੈ, ਠੀਕ ਹੈ ਬਈ। ਸਰੀਰਕ ਕਮਾਈ ਦਾ ਮੁੱਲ ਨਹੀਂ ਪੈਣਾ, ਸਰੀਰਕ ਕਮਾਈ ਨੂੰ ਕਰਮ ਕਹਿੰਦੇ ਆ, ਠੀਕ ਹੈ। ਕਰਮਾਂ ਦਾ ਮੁੱਲ ਨਹੀਂ ਪੈਣਾ, ਰੁੱਤ ਕਰਮਾਂ ਦੀ ਨਹੀਂ ਹੈ। ਇਹ ਰੁੱਤ ਕਾਹਦੀ ਹੈ? ਵੱਤਰ ਬੀਜਣ ਨਾਉ। ਕਹਿੰਦੇ ਸਾਡੀ ਮਨ ਰੂਪੀ ਪੈਲੀ ਵੱਤਰ ਹੈ, ਕਾਹਦੇ ਲਈ ਵੱਤਰ ਹੈ? ਨਾਮ ਦੀ ਬਿਜਾਈ ਕਰਨ ਲਈ। ਹੁਣ ਇੱਥੇ ਵਿਚਾਰ ਕਰਨੀ ਹੈ ਕਿ ਗੁਰੂ ਜੀ ਕਹਿੰਦੇ ਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਕਰਮ ਨਾ ਭਾਵ ਕੀ ਕਮਾਈ। ਕਹਿੰਦੇ ਮਨ ਬਿਰਤੀ ਐਸੀ ਹੈ, ਪਾਠ ਰੋਜ਼ ਕੀਤਾ, ਗੁਰਦੁਆਰੇ ਰੋਜ਼ ਗਏ, ਮੱਥਾ ਰੋਜ਼ ਟੇਕਿਆ, ਪਰ ਗੁਰੂ ਕੋਲੋਂ ਸੋਝੀ ਨਹੀਂ ਲਈ, ਆਤਮਿਕ ਸੋਝੀ ਨਹੀਂ ਲਈ। ਫਿਰ ਧਿਆਨ ਟਿਕਿਆ ਹੀ ਨਹੀਂ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕੀਤਾ। ਸੁੱਤ ਸ਼ਬਦ ਦਾ ਮਿਲਾਪ ਕਰਕੇ ਫਿਰ ਕੀ ਕਰਨਾ ਸੀ? ਕਮਾਈ ਕਰਨੀ ਸੀ, ਉਹ ਕੀਤੀ ਨਹੀਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਕਹਿੰਦੇ ਜਿਹੜਾ ਬੰਦਾ ਗੁਰੂ ਕੋਲੋਂ ਗਿਆਨ ਲੈਂਦਾ ਹੀ ਨਹੀਂ ਹੈ, ਗੁਰੂ ਕੋਲੋਂ ਸੋਝੀ ਲੈਂਦਾ ਹੀ ਨਹੀਂ ਹੈ, ਉਹਦਾ ਧਿਆਨ ਟਿਕਦਾ ਹੀ ਨਹੀਂ ਹੈ। ਜਿਹਦਾ ਧਿਆਨ ਟਿਕਦਾ ਨਹੀਂ ਉਹ ਕਮਾਈ ਨਹੀਂ ਕਰ ਸਕਦਾ, ਤੇ ਜਿਹੜਾ ਕਮਾਈ ਨਹੀਂ ਕਰ ਸਕਦਾ ਉਹ ਕਦੀ ਵੀ ਆਪਣੇ ਅੰਦਰੋਂ ਪਰਮਾਤਮਾ ਦੀ ਸਾਰ ਨਹੀਂ ਜਾਣ ਸਕਦਾ। ਸੱਚ ਜੀ, ਕਿੱਦਾਂ ਕਿਸੇ ਵੇਲੇ ਨਾ ਬੱਚਾ ਵੱਡਾ ਹੁੰਦਾ, ਮਾਂ ਬਾਪ ਦੇ ਘਰ ਗਰੀਬੀ ਸੀ, ਠੀਕ ਹੈ, ਉਹਨੇ ਕਦੀ ਕੋਈ ਚੀਜ਼ ਮੰਗੀ ਤੇ ਨਹੀਂ ਲਿਆ ਕੇ ਦੇ ਸਕਦੇ ਸੀ। ਵੱਡਾ ਹੋਇਆ ਤੇ ਮਾਂ ਬਾਪ ਨਾਲ ਗਿਲਾ ਕਰਦਾ, ਕਹਿੰਦਾ ਪਿਤਾ ਜੀ ਤੁਸੀਂ ਤੇ ਕਦੀ ਮੇਰੀ ਸਾਰ ਹੀ ਨਹੀਂ ਲਈ, ਕੀ ਗੱਲ ਹੋ ਗਈ? ਦੇਖੋ ਲੋਕਾਂ ਆਪਣੇ ਪਿਓ ਕਿੱਦਾਂ ਬੱਚਿਆਂ ਨੂੰ ਦਾਤਾਂ ਲੈ ਕੇ ਦਿੰਦੇ, ਤੁਸੀਂ ਮੈਨੂੰ ਕੁਝ ਲੈ ਕੇ ਦਿੱਤਾ, ਤੁਸੀਂ ਮੇਰੀ ਸਾਰ ਹੀ ਨਹੀਂ ਲਈ, ਇਹਦਾ ਮਤਲਬ ਤੁਸੀਂ ਮੈਨੂੰ ਪੁੱਛਿਆ ਹੀ ਨਹੀਂ, ਠੀਕ ਹੈ ਬਈ। ਤੇ ਇੱਥੇ ਫਿਰ ਗੁਰੂ ਸਾਹਿਬਾਨ ਕਹਿੰਦੇ ਆ, ਕਹਿੰਦੇ ਜਿਹੜਾ ਬੰਦਾ ਗੁਰੂ ਕੋਲੋਂ ਗਿਆਨ ਨਹੀਂ ਲੈਂਦਾ ਤੇ ਧਿਆਨ ਨਹੀਂ ਲਾਉਂਦਾ ਤੇ ਕਮਾਈ ਨਹੀਂ ਕਰਦਾ, ਕਹਿੰਦੇ ਉਹ ਪਰਮਾਤਮਾ ਦੀ ਸਾਰ ਨਹੀਂ ਲੈਂਦਾ, ਉਹ ਪਰਮਾਤਮਾ ਨੂੰ ਜਾਣ ਹੀ ਨਹੀਂ ਸਕਦਾ, ਪਰਮਾਤਮਾ ਦੀ ਸਾਰ ਹੀ ਨਹੀਂ ਲੈ ਸਕਦਾ। ਕਿਉਂਕਿ ਪਰਮਾਤਮਾ ਦੀ ਸਾਰ, ਪਰਮਾਤਮਾ ਨੂੰ ਧਿਆਨ ਚ ਰੱਖਣਾ, ਪਰਮਾਤਮਾ ਵਾਲੇ ਪਾਸੇ ਨੂੰ ਤੁਰਨਾ ਸਭ ਤੋਂ ਪਹਿਲੀ ਗੱਲ ਗਿਆਨ ਦੀ ਹੈ, ਠੀਕ ਹੈ। ਗਿਆਨ ਹੋਊ ਤੇ ਧਿਆਨ ਲੱਗੂ, ਧਿਆਨ ਲੱਗੂ ਤੇ ਕਮਾਈ ਹੋਊ। ਦੇਖੋ ਤਿੰਨੇ ਗੱਲਾਂ ਮਿਲ ਰਹੀਆਂ, ਹੈ ਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਕਹਿੰਦਾ ਆਪਾਂ ਗੁਰੂ ਗ੍ਰੰਥ ਸਾਹਿਬ ਉਹ ਗਿਆਨ ਤੇ ਲਿਆ ਹੀ ਨਹੀਂ, ਅਸੀਂ ਕੀ ਕਰਦੇ ਰਹੇ? ਅਸੀਂ ਬਾਣੀ ਪੜ੍ਹਦੇ ਰਹੇ ਤੇ ਬਾਣੀ ਪੜ੍ਹ ਕੇ ਝੂਠੀਆਂ ਦਾਤਾਂ ਤੱਕ ਹੀ ਸੀਮਤ ਰਹੇ। ਦਾਤ ਪਿਆਰੀ ਮਿਸਰਿਆ ਦੇ ਤਾਰਾ, ਅਸੀਂ ਝੂਠੀ ਦਾਤ ਤੱਕ ਸੀਮਤ ਰਹੇ। ਸਾਡੇ ਮਨ ਬਿਰਤੀ ਦੇ ਅੰਦਰ ਆਉਂਦਾ ਰਿਹਾ ਵੀ ਗੁਰੂ ਜੀ ਕਿਰਪਾ ਕਰ ਦਿਓ, ਸਵਾਦ ਤੇ ਤਾਂ ਐਵੇਂ ਉਹ ਕੰਮ ਬਣ ਜਾਏ, ਪੁਰਾਣੀ ਚੀਜ਼ ਮਿਲ ਜਾਏ। ਜਦੋਂ ਆਪਾਂ ਬਾਣੀ ਪੜ੍ਹਨ ਡਏ ਸਾਂ ਤੇ ਚੀਜ਼ ਵੱਲ ਧਿਆਨ ਸੀ, ਸੰਸਾਰੀ ਦਾਤ ਵੱਲ ਧਿਆਨ ਸੀ, ਖਿੱਚ ਸੀ ਉਹਦੇ ਵੱਲ, ਪਰ ਸਾਡੀ ਮਨ ਬਿਰਤੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਜੁੜੀ ਹੋਈ ਨਹੀਂ ਸੀ। ਸਾਨੂੰ ਨਹੀਂ ਸੀ ਪਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਕੀ ਰਹੇ, ਸਾਨੂੰ ਤੇ ਇਹ ਪਤਾ ਸੀ, ਸੁਣਿਓ, ਸਾਨੂੰ ਤੇ ਇਹ ਪਤਾ ਸੀ ਅੱਜ ਮੈਂ ਗੁਰੂ ਜੀ ਨੂੰ ਕੀ ਕਹਿਣਾ ਆ। ਵਿਚਾਰ ਕਰ ਲੋ, ਅੱਜ ਮੈਂ ਗੁਰੂ ਜੀ ਨੂੰ ਕੀ ਕਹਿਣਾ ਮੈਨੂੰ ਚੇਤੇ ਆ, ਪਰ ਗੁਰੂ ਜੀ ਨੇ ਮੈਨੂੰ ਕੀ ਕਿਹਾ ਮੈਨੂੰ ਚੇਤੇ ਹੀ ਨਹੀਂ। ਆਪਾਂ ਇੱਦਾਂ ਹੀ ਕਰਦੇ ਸਾਰੇ, ਹੈ ਨਾ, ਪਾਠ ਕਰ ਲਿਆ, ਮੈਨੂੰ ਨੀ ਚੇਤੇ ਮੈਂ ਕੀ ਕਰਨਾ, ਮੈਨੂੰ ਗੁਰੂ ਜੀ ਨੇ ਅੱਜ ਕੀ ਦੱਸਿਆ। ਗੁਰੂ ਜੀ ਕਹਿਣ ਲੱਗੇ ਬਾਣੀ ਪੜ੍ਹਦਾ ਆ, ਦੇਖੋ ਗੁਰੂ ਜੀ ਨੇ ਕਿਉਂ ਕਿਹਾ ਬਾਣੀ ਆਰਾਮ ਨਾਲ ਪੜ੍ਹ, ਠੀਕ ਹੈ, ਬਾਣੀ ਆਰਾਮ ਨਾਲ ਪੜ੍ਹ, ਸਹਿਜ ਨਾਲ ਪੜ੍ਹ, ਠੀਕ ਹੈ, ਕਿਉਂ ਸਹਿਜ ਨਾਲ ਪੜ੍ਹ, ਇਸ ਕਰਕੇ ਸਹਿਜ ਨਾਲ ਪੜ੍ਹ ਕੇ ਜਦੋਂ ਬਾਣੀ ਤੂੰ ਪੜ੍ਹਨੀ ਹੈ ਨਾ, ਜਦੋਂ ਤੂੰ ਬਾਣੀ ਪੜ੍ਹਨੀ ਹੈ, ਜਿਹੜੀ ਪੰਕਤੀ ਪੜ੍ਹ ਲਈ ਹੈ ਧਿਆਨ ਕਰ ਵੀ ਉਹ ਪੰਕਤੀ ਮੇਰੇ ਅੰਦਰ ਟਿਕ ਗਈ, ਕਿਉਂਕਿ ਮੈਂ ਗੁਰਬਾਣੀ ਪੜ੍ਹ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਆਪਣਾ ਜੀਵਨ ਬਣਾਉਣਾ ਆ, ਆਪਣੀ ਅੰਦਰ ਦੀ ਬਿਰਤੀ ਤਬਦੀਲ ਕਰਨੀ ਹੈ। ਹੁਣ ਤੁਸੀਂ ਹਿਸਾਬ ਲਾਓ, ਸੰਗਰਾਂਦ ਦਾ ਭਾਰ ਮਹੀਨੇ ਮਨਾਉਂਦੇ ਹਾਂ, ਸੰਗਰਾਂਦ ਦਾ ਮਤਲਬ ਕੀ ਤਬਦੀਲੀ, ਮਹੀਨੇ ਅੰਦਰ ਤਬਦੀਲੀ ਆ ਗਈ ਹੈ ਪਰ ਸਾਡੀ ਮਨ ਬਿਰਤੀ ਅੰਦਰ ਤਬਦੀਲੀ ਨਹੀਂ ਆਈ, ਮਹੀਨੇ ਦੀ ਤਬਦੀਲੀ ਆ ਗਈ, ਮਹੀਨਾ ਤਬਦੀਲ ਹੋ ਗਿਆ ਪਰ ਸਾਡੀ ਮਨ ਬਿਰਤੀ ਉੱਥੇ ਦੀ ਉੱਥੇ ਟਿਕੀ ਹੈ। ਸੰਗਰਾਂਦ ਤਬਦੀਲੀ ਦਾ ਨਾਂ ਆ, ਤਬਦੀਲੀ ਨੂੰ ਸੰਗਰਾਂਦ ਕਹਿੰਦੇ ਆ, ਠੀਕ ਹੈ। ਅੱਜ ਸੰਗਰਾਂਦ ਹੈ ਬਈ, ਆਪਾਂ ਇੱਦਾਂ ਬੋਲਦੇ, ਅੱਜ ਸੰਗਰਾਂਦ ਹੈ ਬਈ, ਤੇ ਸੰਗਰਾਂਦ ਸੁਣਦੇ ਹੀ ਨਾ ਅਗਲਾ ਬੰਦੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਦੇਖੋ ਕਿੱਦਾਂ ਗੱਲਾਂ ਕਰਦੇ ਹਾਂ ਆਪਾਂ, ਇੱਕ ਦੂਜੇ ਬੰਦੇ ਨੂੰ ਪਤਾ ਨਹੀਂ ਸੀ ਵੀ ਅੱਜ ਸੰਗਰਾਂਦ ਆ, ਹੈ ਨਾ, ਉਹਨੂੰ ਚੇਤਾ ਨਹੀਂ ਸੀ ਵੀ ਅੱਜ ਮਹੀਨਾ ਨਵਾਂ ਚੜਿਆ, ਉਹਨੂੰ ਚੇਤਾ ਨਹੀਂ ਸੀ ਮਹੀਨਾ ਤਬਦੀਲ ਹੋ ਗਿਆ, ਨਾ ਬਿਲਕੁਲ ਚੇਤਾ ਨਹੀਂ ਸੀ ਉਹਨੂੰ, ਕੁਛ ਨਹੀਂ ਕਿਹਾ ਕਿਹੜਾ ਮਹੀਨਾ ਚੜਿਆ, ਨਾ ਇੰਨੀ ਗੱਲ ਹੀ ਕਹੀ। ਕਹਿੰਦਾ ਭਾਈ ਸਾਹਿਬ ਜਾਣਾ ਨਹੀਂ ਗੁਰਦੁਆਰੇ ਚ? ਕਹਿੰਦਾ ਨਹੀਂ ਮੇਰੇ ਕੋਲ ਟਾਈਮ ਨਹੀਂ, ਅੱਜ ਸੰਗਰਾਂਦ ਆ, ਇੰਨੀ ਗੱਲ ਕਹੀ ਅੱਜ ਸੰਗਰਾਂਦ ਆ। ਕੀ ਕਹਿੰਦਾ ਭਾਜੀ ਕਿਹੜਾ ਮਹੀਨਾ ਚੜਿਆ? ਇਹਦਾ ਮਤਲਬ ਸੰਗਰਾਂਦ ਕਹਿਣ ਦੀ ਦੇਰ ਉਹਦੇ ਮਨ ਚ ਆ ਗਿਆ ਵੀ ਮਹੀਨਾ ਤਬਦੀਲ ਹੋ ਗਿਆ, ਕਿਹੜਾ ਮਹੀਨਾ ਚੜਿਆ ਪੁੱਛ ਲਿਆ ਉਹਨੇ। ਇਹ ਤਾਂ ਮੈਨੂੰ ਪਤਾ ਹੈ ਕਿ ਸੰਗਰਾਂਦ ਦਾ ਮਤਲਬ ਤਬਦੀਲੀ ਹੈ, ਪਰ ਮਹੀਨਾ ਤੇ ਚੜਿਆ ਏ, ਮਹੀਨਾ ਬਦਲ ਗਿਆ ਹੈ ਪਰ ਮਨ ਬਿਰਤੀ ਨਹੀਂ ਬਦਲੀ, ਉਹ ਉੱਥੇ ਦੀ ਉੱਥੇ ਹੀ ਹੈ। ਕਿੱਦਾਂ ਕੱਲ ਗੁਰੂ ਘਰ ਮੱਥਾ ਟੇਕਣ ਗਿਆ ਸੀ ਤੇ ਕਹਿੰਦਾ ਸੀ ਮੇਰਾ ਫਲਾਣਾ ਕੰਮ ਕਰ ਦਿਓ, ਅੱਜ ਸੰਗਰਾਂਦ ਵਾਲੇ ਦਿਨ ਗਿਆ ਤੇ ਕਹਿੰਦਾ ਅੱਜ ਵਰੇ ਵਰੇ ਦਾ ਦਿਨ, ਅੱਜ ਫਿਰ ਮੰਗ ਲਓ, ਅੱਜ ਗੁਰੂ ਜੀ ਫਿਰ ਕਹਿੰਦਾ ਮੇਰਾ ਫਲਾਣਾ ਕੰਮ ਕਰ ਦਿਓ। ਇਹਦਾ ਮਤਲਬ ਕਿ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਉਹ ਵਿਚਾਰ ਹੀ ਨਹੀਂ ਕੀਤਾ ਵੀ ਤਬਦੀਲੀ ਦਾ ਨਾਂ ਸੰਗਰਾਂਦ ਸੀ, ਮਹੀਨਾ ਬਦਲ ਗਿਆ ਤੇ ਮੇਰੀ ਮਨ ਬਿਰਤੀ ਵੀ ਬਦਲਣੀ ਚਾਹੀਦੀ ਹੈ, ਮੇਰੇ ਅੰਦਰ ਵੀ, ਜਿਵੇਂ ਮਹੀਨੇ ਦਾ ਕੱਲ ਕੋਈ ਨਾਂ ਹੋਰ ਸੀ ਅੱਜ ਕੋਈ ਹੋਰ ਆ, ਇਸ ਕਰਕੇ ਮੇਰੇ ਅੰਦਰ ਵੀ ਮੇਰੀ ਕੱਲ ਸੋਚ ਹੋਰ ਸੀ, ਅੱਜ ਗੁਰਬਾਣੀ ਪੜ੍ਹ ਕੇ ਮੇਰੀ ਸੋਚ ਹੋਰ ਹੋਣੀ ਚਾਹੀਦੀ ਹੈ। ਕਿਵੇਂ ਵਿਚਾਰ ਕਰਨਾ ਆਪ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਜਪੁਜੀ ਸਾਹਿਬ ਦਾ ਪਾਠ ਆਪਾਂ ਸਵੇਰੇ ਸ਼ੁਰੂ ਕਰਦੇ ਹਾਂ ਤੇ ਪਹਿਲੀ ਪੌੜੀ ਜਿਹੜੀ ਪਹਿਲਾ ਸਟੈਪ ਦੇਖੋ, ਤਬਦੀਲੀ ਆਉਂਦੀ ਹੈ। ਤਬਦੀਲੀ ਕਿਵੇਂ ਆਉਂਦੀ ਹੈ? ਆਪ ਜੀ ਨੇ ਦੇਖਿਆ ਜਦੋਂ ਆਪਾਂ ਪੌੜੀ ਚੜ੍ਹਨ ਲੱਗਦੇ ਹਾਂ, ਪਹਿਲਾਂ ਆਪਣੇ ਦੋਵੇਂ ਪੈਰ ਧਰਤੀ ਤੇ ਹੁੰਦੇ, ਦੋਨੋਂ ਪੈਰ ਧਰਤੀ ਤੇ ਹੁੰਦੇ ਆ, ਤੇ ਆਪਾਂ ਕੋਠੇ ਜਾਣਾ ਹੁੰਦਾ ਤੇ ਆਪਾਂ ਪੌੜੀ ਚੜ੍ਹਨ ਲੱਗਦੇ, ਪਹਿਲੀ ਪੌੜੀ ਤੇ ਪਹਿਲੇ ਡੰਡੇ ਤੇ ਪੈਰ ਰੱਖਣ ਲੱਗਦੇ ਹਾਂ ਤੇ ਇੱਕ ਲੱਤ ਸਾਡੀ ਚੁੱਕੀ ਜਾਂਦੀ ਹੈ ਤੇ ਆਪਾਂ ਡੰਡੇ ਤੇ ਰੱਖ ਦਿੰਦੇ ਹਾਂ, ਤੇ ਉਸ ਡੰਡੇ ਤੇ ਭਾਰ ਪਾ ਕੇ ਆਪਣੀ ਪੂਰੀ ਬੋਡੀ ਨੂੰ ਅਸੀਂ ਤਾਂ ਚੁੱਕਦੇ ਹਾਂ, ਹੈ ਨਾ, ਤੇ ਫਿਰ ਅਸੀਂ ਉਸ ਡੰਡੇ ਤੇ ਪਹੁੰਚ ਜਾਂਦੇ ਹਾਂ, ਦੋਨੋਂ ਪੈਰ ਰੱਖ ਲੈਂਦੇ ਹਾਂ ਤੇ ਆਪਣੇ ਜੀ ਮਹਿਸੂਸ ਕਰਦੇ ਹਾਂ ਵੀ ਮੈਂ ਇੱਕ ਪੌੜੀ ਉੱਚਾ ਹੋ ਗਿਆ ਧਰਤੀ ਤੋਂ। ਹੁਣ ਵਿਚਾਰੋ ਵੀ ਜਦੋਂ ਤੁਸੀਂ ਗੁਰਬਾਣੀ ਪੜ੍ਹੀ ਤੇ ਪਹਿਲੀ ਪੌੜੀ ਪਹਿਲਾ ਸਟੈਪ ਜ਼ਿੰਦਗੀ ਦਾ ਕਿਹੜਾ ਸੀ? ਇਸ ਮਾਰਗ ਤੇ ਪਰਮਾਤਮਾ ਵਾਲੇ ਪਾਸੇ ਨੂੰ ਜਿਹੜਾ ਬੰਦਾ ਤੁਰਿਆ ਹੈ, ਆਪਾਂ ਦਸਮ ਦੁਆਰ ਚ ਪਹੁੰਚਣਾ, ਦਸਮ ਦੁਆਰ ਕੋਠਾ ਆ, ਇੱਥੇ ਆਪਾਂ ਜਾਣਾ ਆ, ਠੀਕ ਹੈ ਬਈ, ਤੈਨੂੰ ਪੌੜੀ ਲੱਗੀ ਹੋਈ ਹੈ ਗੁਰਬਾਣੀ, ਹੁਣ ਪਹਿਲੀ ਪੌੜੀ ਤੇ ਪੈਰ ਰੱਖਣ ਲੱਗਾ, ਪਹਿਲਾਂ ਦੋਨੋਂ ਪੈਰ ਸਾਡੇ ਧਰਤੀ ਤੇ ਸੀ, ਇਹਦਾ ਮਤਲਬ ਗੁਰਬਾਣੀ ਪੜ੍ਹਨ ਤੋਂ ਪਹਿਲਾਂ ਸਾਡੇ ਦੋਵੇਂ ਪਾਸਿਓਂ ਮਨ ਬਿਰਤੀ ਸੰਸਾਰ ਚ ਖੁੱਭੀ ਹੋਈ ਸੀ, ਪਰ ਹੁਣ ਇੱਕ ਪੈਰ ਉੱਚਾ ਚੁੱਕ ਲਿਆ, ਇਹਦਾ ਮਤਲਬ ਅਸੀਂ ਅਜੇ ਸੰਸਾਰ ਵਿੱਚ ਹੀ ਹਾਂ, ਇੱਕ ਪੈਰ ਧਰਤੀ ਤੇ ਹੀ ਆ, ਇਹਦਾ ਮਤਲਬ ਸਾਡੀ ਸੋਚ ਸਾਡਾ ਸਰੀਰ ਧਰਤੀ ਨਾਲ ਜੁੜਿਆ ਆ, ਪਰ ਗੁਰੂ ਜੀ ਕਹਿੰਦੇ ਵੀ ਏਦਾਂ ਇੱਕ ਆਪਣੀ ਸੋਚ ਦਾ ਸਟੈਪ ਚੁੱਕ ਲਾ। ਪਹਿਲਾ ਸਟੈਪ ਕੀ ਲਿਖਿਆ? ਸੋਚਿਆ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ। ਸਭ ਤੋਂ ਪਹਿਲਾਂ ਸੋਚ ਬਦਲ, ਆਪਣੀ ਸੋਚ ਬਦਲ, ਪਹਿਲਾ ਸਟੈਪ। ਹੁਣ ਲਾਓ ਸਾਹਿਬ, ਪਤਾ ਨਹੀਂ ਕਿੰਨੇ ਕਿੰਨੇ ਸਾਲ ਸਾਨੂੰ ਹੋ ਗਏ ਪਾਠ ਕਰਦਿਆਂ ਨੂੰ, ਗੁਰਬਾਣੀ ਪੜ੍ਹਦਿਆਂ ਨੂੰ, ਅਸੀਂ ਅਜੇ ਪਹਿਲਾ ਸਟੈਪ ਨਹੀਂ ਚੁੱਕਿਆ, ਸਾਡੀ ਸੋਚ ਹੀ ਨਹੀਂ ਬਦਲੀ, ਅਜੇ ਸਾਡੀ ਸੋਚ ਹੀ ਨਹੀਂ ਬਦਲੀ, ਸਾਡੀ ਸੋਚ ਅਜੇ ਤੱਕ ਵੀ ਉਦਾਂ ਦੀ ਹੈ। ਕਿਹੜੀ ਸਾਡੀ ਸੋਚ ਆ? ਤੇ ਕੀ ਫਾਇਦਾ ਹੋਇਆ ਗੁਰਦੁਆਰੇ ਮੱਥੇ ਟੇਕਣ ਦੇ, ਪਾਠ ਕਰਨ ਜੇ ਕੰਮ ਹੀ ਨਹੀਂ ਬਣਦੇ ਦੇ? ਇਹ ਸਾਡੀ ਸੋਚ ਆ, ਅਸੀਂ ਬਦਲੀ ਨਹੀਂ। ਸੋਚ ਬਦਲਣੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਆਪ ਜੀ ਦੇ ਚਰਨਾਂ ਚ ਆ ਗਿਆ, ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਕੋਈ ਝੂਠੀ ਦਾਤ ਨਹੀਂ ਚਾਹੀਦੀ, ਮੈਨੂੰ ਤਾਂ ਕੇਵਲ ਆਪ ਦੇ ਚਰਨਾਂ ਦੀ ਸੋਝੀ ਚਾਹੀਦੀ ਹੈ, ਨਹੀਂ ਨਾ ਬਦਲਿਆ। ਸੋ ਫਿਰ ਆਓ ਅੱਗੇ ਜਾ ਕੇ ਕੀ ਕਹਿਣ ਲੱਗੇ ਰਵਿਦਾਸ ਜੀ ਮਹਾਰਾਜ? ਕਹਿਣ ਲੱਗੇ ਨਰਪਤ ਏਕ ਸਿੰਘਾਸਨ ਸੋਇਆ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਕਹਿੰਦੇ ਜਾਗ ਲਿਓ, ਧਿਆਨ ਕਰੋ। ਨਰਪਤ ਕਹਿੰਦੇ ਰਾਜੇ ਨੂੰ, ਸਿੰਘਾਸਨ ਕਹਿੰਦੇ ਤਖ਼ਤ ਨੂੰ। ਕੀ ਕਹਿਣ ਲੱਗੇ? ਨਰਪਤ ਏਕ ਸਿੰਘਾਸਨ ਸੋਇਆ। ਕਹਿੰਦੇ ਇੱਕ ਰਾਜਾ ਸੀ ਤੇ ਆਪਣੇ ਤਖ਼ਤ ਤੇ ਲੰਮਾ ਪਿਆ ਤੇ ਨੀਂਦ ਆ ਗਈ, ਸੌ ਗਿਆ। ਜਦੋਂ ਸੁੱਤਾ ਨਾ, ਸੁਪਨੇ ਪਿਆ ਭਿਖਾਰੀ, ਉਹਨੂੰ ਸੁਪਨਾ ਆ ਗਿਆ ਵੀ ਮੈਂ ਤੇ ਮੰਗਦਾ ਆ। ਹੁਣ ਸੁਪਨਾ ਆਇਆ ਰਾਜੇ ਨੂੰ, ਮੈਂ ਮੰਗਦਾ ਆ, ਠੀਕ ਹੈ ਬਈ। ਤੇ ਕੀ ਕਹਿਣ ਲੱਗੇ? ਕਹਿਣ ਲੱਗੇ ਅਛਤ ਰਾਜ ਬਿਸ਼ਤ ਦੁੱਖ ਪਾਇਆ। ਅਛਤ ਕਿਹਨੂੰ ਕਹਿੰਦੇ ਆ? ਹੁੰਦਿਆਂ ਸੁਣਦਿਆਂ। ਅਛਤ ਕਿਹਨੂੰ ਕਹਿੰਦੇ? ਹੁੰਦਿਆਂ ਸੁਣਦਿਆਂ। ਅਛਤ ਰਾਜ ਬਿਸ਼ਤ ਦੁੱਖ ਪਾਇਆ। ਕਹਿੰਦੇ ਰਾਜ ਕੋਲ ਹੀ ਹੁੰਦਿਆਂ ਸੁਣਦਿਆਂ, ਰਾਜ ਕੋਲ ਹੀ ਹੈ, ਰਾਜ ਕੋਲ ਹੁੰਦਿਆਂ ਸੁਣਦਿਆਂ ਸੁਪਨੇ ਦੇ ਵਿੱਚ ਉਹਨੂੰ ਮਹਿਸੂਸ ਹੋਇਆ ਕਿ ਮੇਰਾ ਰਾਜ ਜਿਹੜਾ ਨਾ ਖੁਸ ਗਿਆ, ਮੈਂ ਭਿਖਾਰੀ ਬਣ ਗਿਆ। ਬਿਸ਼ਤ, ਬਿਸ਼ਤ ਦਾ ਭਾਵ ਕੀ? ਵਿਛੋੜਾ, ਖੁਸ ਗਿਆ, ਪਰਾਂ ਹੋ ਗਿਆ। ਤੇ ਕੀ ਹੋਇਆ? ਦੁੱਖ ਪਾਇਆ, ਬੜਾ ਦੁਖੀ ਹੋਇਆ ਸੁਪਨੇ ਚ, ਬੜਾ ਦੁਖੀ ਹੋਇਆ। ਤੇ ਗੁਰੂ ਜੀ ਕੀ ਕਹਿਣ ਲੱਗੇ? ਸੋ ਗਤ ਪਈ ਹਮਾਰੀ। ਰਵਿਦਾਸ ਜੀ ਮਹਾਰਾਜ ਜੀ ਕਹਿਣ ਲੱਗੇ, ਕਹਿਣ ਲੱਗੇ ਦੇਖ ਲਓ, ਜਿੱਦਾਂ ਉਹ ਰਾਜਾ ਸਿੰਘਾਸਨ ਤੇ ਸੁੱਤਾ ਤੇ ਸੁਪਨੇ ਵਿੱਚ ਆਪਣੇ ਆਪ ਨੂੰ ਭਿਖਾਰੀ ਸਮਝ ਕੇ ਤੇ ਆਪਣੇ ਰਾਜ ਤੋਂ ਪਰਾਂ ਹੋ ਕੇ ਰੋਣ ਰਿਹਾ। ਕਹਿੰਦੇ ਰਾਜ ਤੇ ਕੋਲ ਹੀ ਹੈ, ਰਾਜ ਤੇ ਕੋਲ ਹੀ, ਸਿਰਫ ਸੁਪਨਾ ਹੀ ਵੇਖ ਰਿਹਾ। ਤੇ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਉਹ ਭਾਈ ਇਹੀ ਹਾਲ ਸੰਸਾਰ ਦਾ ਆ। ਕਿਵੇਂ? ਕਹਿੰਦੇ ਜਿਉਂ ਸੁਪਨਾ ਅਰ ਪੇਖਣਾ ਐਸੇ ਜੱਗ ਕੋ ਜਾਣ। ਜਿਉਂ ਸੁਪਨਾ ਅਰ ਪੇਖਣਾ, ਜਦੋਂ ਆਪਾਂ ਰਾਤ ਨੂੰ ਸੁਪਨਾ ਲੈਂਦੇ ਆ ਨਾ, ਤੇ ਸੁਪਨੇ ਵਿੱਚ ਆਪਾਂ ਕੁਝ ਵੇਖਦੇ ਹਾਂ, ਵੇਖਦੇ ਹਾਂ, ਠੀਕ ਹੈ। ਤੇ ਸਿਰ ਉੱਠ ਕੇ ਕੀ ਕਰਦੇ ਹਾਂ? ਯਾਰ ਅੱਜ ਮੈਨੂੰ ਸੁਪਨਾ ਆਇਆ ਕਿ ਉਹ ਬੜੀ ਵੱਡੀ ਗੱਡੀ ਮੇਰੇ ਕੋਲ ਸੀ ਤੇ ਮੈਂ ਉੱਥੇ ਘੁੰਮਣ ਡਿਆ ਸੀ, ਤੇ ਨਾਲ ਹੀ ਜਦੋਂ ਅੱਖਾਂ ਖੁੱਲਦੀਆਂ ਤੇ ਕੀ ਕਹਿੰਦਾ? ਸੁਪਨਾ ਹੀ ਸੀ, ਮੇਰੇ ਕੋਲ ਤੇ ਸਕੂਟਰ ਹੀ ਹੈ, ਸਕੂਟਰ ਤੇ ਹੀ ਜਾਣਾ ਜਿੱਥੇ ਜਾਣਾ, ਸੁਪਨਾ ਹੀ ਸੀ, ਹੈਨਾ। ਆਪਣੇ ਮਨ ਨੂੰ ਸਮਝਾਉਂਦਾ ਵੀ ਸੁਪਨਾ ਹੀ ਸੀ, ਅਸੀਂ ਇੰਨੇ ਜੋਗੇ ਕਿੱਥੋਂ ਏਡੀ ਵੱਡੀ ਗੱਡੀ ਦੇ ਪਤਾ ਨਹੀਂ ਕਿੱਦਾਂ ਚੜ੍ਹ ਗਏ। ਇਹਦਾ ਮਤਲਬ ਕੋਲ ਕੁਛ ਨਹੀਂ ਹੈ, ਸਿਰਫ ਸੁਪਨਾ ਵੇਖਿਆ ਸੀ। ਇੱਦਾਂ ਫਿਰ ਗੁਰੂ ਸਾਹਿਬਾਂ ਕਹਿਣ ਲੱਗੇ, ਇਨਮੇ ਕਛ ਸੱਚੋ ਨਹੀਂ ਨਾਨਕ ਬਿਨ ਭਗਵਾਨ। ਕਹਿਣ ਲੱਗੇ ਇਹ ਜਿਹੜਾ ਸੁਪਨੇ ਨਾਲ ਚੀਜ਼ਾਂ ਤੂੰ ਵੇਖਦਾ ਪਿਆ ਨਾ, ਇਹਨਾਂ ਦੇ ਵਿੱਚ ਸੱਚ ਦਾ ਭਾਵ ਕੀ? ਸਦਾ ਫਿਰ ਰਹਿਣ ਵਾਲੀ ਚੀਜ਼। ਕਹਿੰਦੇ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਤੇਰੇ ਨਾਲ ਪੱਕੀ ਰਹਿਣ ਵਾਲੀ ਨਹੀਂ ਹੈ, ਨਾਨਕ ਬਿਨ ਭਗਵਾਨ। ਕਹਿੰਦਾ ਪਰਮਾਤਮਾ ਤੋਂ ਇਲਾਵਾ ਤੇਰੇ ਨਾਲ ਕੋਈ ਪੱਕੀ ਚੀਜ਼ ਰਹਿਣ ਵਾਲੀ ਨਹੀਂ। ਸਮਝਾਉਣ ਲੱਗੇ, ਕਹਿੰਦੇ ਸੰਸਾਰ ਵੀ ਸੁਪਨਾ ਆ, ਸੰਸਾਰ ਵੀ ਸੁਪਨਾ ਆ, ਠੀਕ ਹੈ। ਤੇ ਦੱਸਣ ਲੱਗੇ, ਕਹਿੰਦੇ ਜਿਵੇਂ ਉਹ ਰਾਜਾ ਸੁਪਨਾ ਵੇਖ ਕੇ ਤੇ ਦੁਖੀ ਹੋਣ ਡਿਆ, ਆਂਦਾ ਤੂੰ ਵੀ ਸੰਸਾਰ ਨੂੰ ਵੇਖ ਕੇ ਦੁਖੀ ਹੋਣ ਡਿਆ, ਇਹ ਸਭ ਕੁਝ ਸੁਪਨਾ ਹੀ ਆ। ਪਰ ਰਾਜੇ ਦਾ ਰਾਜ ਖੁੱਸਿਆ ਨਹੀਂ। ਅਛਤ ਕਿਹਨੂੰ ਕਹਿੰਦੇ? ਹੁੰਦਿਆਂ ਸੁਣਦਿਆਂ, ਰਾਜ ਕੋਲ ਹੀ ਹੈ। ਕਹਿੰਦੇ ਫਿਰ ਧਿਆਨ ਕਰੀ, ਇਹ ਸੰਸਾਰ ਸੁਪਨਾ ਆ, ਰੱਬ ਅੱਜ ਵੀ ਤੇਰੇ ਕੋਲ ਹੈ ਤੇ ਪਹਿਲਾਂ ਵੀ ਤੇਰੇ ਕੋਲ ਹੀ ਸੀ। ਰੱਬ ਦੇ ਹੁੰਦਿਆਂ ਸੁਣਦਿਆਂ ਸੰਸਾਰ ਨੂੰ ਵੇਖ ਕੇ ਦੁਖੀ ਹੁੰਦਾ ਫਿਰਦਾ ਆ, ਉਹ ਤੇ ਤੇਰੇ ਕੋਲ ਹੀ ਹੈ। ਰਾਜ ਕਿਤੇ ਨਹੀਂ ਗਿਆ, ਰਾਜੇ ਦਾ ਸਿਰਫ ਸੁਪਨਾ ਵੇਖਿਆ ਸੀ। ਤੇਰਾ ਪਰਮਾਤਮਾ ਤੇਰਾ ਕਿਤੇ ਨਹੀਂ ਗਿਆ, ਇਹ ਸੰਸਾਰ ਸੁਪਨਾ ਆ, ਸੁਪਨਾ ਵੇਖਣ ਡਿਆ, ਰੱਬ ਤੇਰੇ ਕੋਲ ਹੀ ਹੈ। ਰੱਬ ਕਿਤੇ ਨਹੀਂ ਗਿਆ, ਸਿਰਫ ਸੁਪਨਾ ਵੇਖ ਕੇ ਦੁਖੀ ਹੋਣ ਡਿਆ ਹੈ। ਸੰਸਾਰ ਵੇਖ ਕੇ ਦੁਖੀ ਹੁੰਦਾ ਫਿਰਦਾ, ਰਾਜੇ ਦੀ ਨਿਆਈ ਅਸੀਂ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਅਸੀਂ ਹੇਕ ਲਾ ਕੇ ਪੰਕਤੀਆਂ ਪੜ੍ਹ ਗਏ, ਗਾਤੀਆਂ ਆਪਾਂ, ਬੜੇ ਖੁਸ਼, ਬੜੇ ਖੁਸ਼, ਹੈ ਨਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਗੁਰਬਾਣੀ ਪੜ੍ਹਦੇ ਹੋ, ਜਦੋਂ ਗੁਰਬਾਣੀ ਨੂੰ ਗਾਉਂਦੇ ਹੋ, ਮਨ ਬਿਰਤੀ ਬਣਾਓ ਵੀ ਗੁਰਬਾਣੀ ਉਪਦੇਸ਼ ਆ, ਗੁਰਬਾਣੀ ਗੁਰੂ ਜੀ ਦੇ ਬੋਲ ਆ, ਗੁਰੂ ਜੀ ਸਾਨੂੰ ਇਸ ਗੁਰਬਾਣੀ ਦੇ ਜ਼ਰੀਏ ਕੁਝ ਕਹਿਣਾ ਚਾਹੁੰਦੇ ਆ। ਜੋ ਕਹਿੰਦੇ ਆ ਅਸੀਂ ਕਰਨਾ ਆ, ਉਹੋ ਜਿਹਾ ਆਪਾਂ ਬਣਨਾ ਆ। ਸਾਨੂੰ ਗੁਰੂ ਜੀ ਕਹਿਣ ਲੱਗੇ, ਏਦਾਂ ਦਾ ਬਣ, ਆਹ ਕੰਮ ਕਰ, ਨਾ ਅਸੀਂ ਬਣੇ ਤੇ ਨਾ ਅਸੀਂ ਉਹ ਕੰਮ ਕੀਤਾ। ਅਸੀਂ ਤਾਂ ਕੇਵਲ ਸਵੇਰੇ ਉੱਠੇ, ਪਾਠ ਕੀਤਾ ਤੇ ਪਾਠ ਕਰਕੇ ਵਿਹਲੇ ਹੋ ਗਏ, ਬਸ ਕੰਮ ਨਿਬੜ ਗਿਆ, ਹੈਨਾ। ਫਿਰ ਸਾਨੂੰ ਕੀ ਆਉਂਦਾ? ਭਾਈ ਸਾਹਿਬ ਮੈਂ ਸਵੇਰੇ ਉੱਠ ਕੇ ਪਾਠ ਕਰ ਲਿਆ, ਹੋਰ ਮੇਰੇ ਪਿੱਛੇ ਕੀ ਰਹਿ ਗਿਆ? ਭਾਈ ਸਵੇਰੇ ਉੱਠਿਆ, ਪਾਠ ਕੀਤਾ, ਸੋਝੀ ਲਈ ਹੈ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ, ਫਿਰ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਤੈਨੂੰ ਕਰਨ ਲਈ ਕਿਹਾ ਨਾ, ਉਹ ਕਰ, ਉਹ ਕਰ। ਜਦੋਂ ਉਹ ਕਰੇਗਾ ਫਿਰ ਆਪ ਜੀ ਨੂੰ ਸਮਝ ਲੱਗੇਗੀ ਵਾਕੇ ਹੀ ਆਨੰਦ ਆ। ਕਿੰਨਾ ਆਨੰਦ ਆ, ਕਿਉਂਕਿ ਆਨੰਦ ਦੀ ਪ੍ਰਾਪਤੀ ਜਿਹੜੀ ਹੈ ਉਹ ਸਾਨੂੰ ਕਿੱਥੋਂ ਮਿਲਣੀ ਹੈ? ਆਪ ਜੀ ਪੜ੍ਹਨਾ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਧਿਆਨ ਦੇਣਾ। ਹੁਣ ਕੋਈ ਗੁਰਸਿੱਖ ਪਿਆਰਾ ਸੀ, ਭੁੱਖ ਲੱਗੀ ਸੀ, ਭੁੱਖ ਬੜੀ ਲੱਗੀ ਸੀ, ਠੀਕ ਹੈ, ਤੇ ਦੋ ਚਾਰ ਬੰਦੇ ਰੋਟੀ ਖਾਣ ਦੇ ਰੱਜ ਕੇ ਕਹਿੰਦੇ ਆਨੰਦ ਆ ਗਿਆ। ਉਹਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਨੀ ਕਹਿਣ ਦੇ ਆਨੰਦ ਆ ਗਿਆ? ਕਹਿੰਦਾ ਮੈਂ ਅਜੇ ਭੁੱਖਾਂ, ਮੈਂ ਅਜੇ ਰੋਟੀ ਨੀ ਖਾਧੀ, ਢਿੱਡ ਭਰੂਗਾ ਤੇ ਕਹੂੰਗਾ ਆਨੰਦ ਆ ਗਿਆ। ਤੁਹਾਡਾ ਢਿੱਡ ਭਰ ਗਿਆ ਤੁਸੀਂ ਕਹੀ ਦਿਓ, ਇਹਦਾ ਮਤਲਬ ਕਿ ਜਦੋਂ ਕਿਸੇ ਦੀ ਪੂਰਨਤਾ ਹੀ ਹੋ ਜਾਂਦੀ ਆ, ਢਿੱਡ ਭਰ ਜਾਂਦਾ, ਕਹਿੰਦਾ ਆਨੰਦ ਆ ਗਿਆ, ਰੱਜ ਗਿਆ, ਆਨੰਦ ਆ ਗਿਆ, ਹੈ ਨਾ। ਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਤੇਰਾ ਮਨ ਰੱਜੂਗਾ ਨਹੀਂ, ਉਹਨਾਂ ਚਿਰ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ। ਕਹਿੰਦੇ ਆਨੰਦ ਆਨੰਦ ਸਭ ਕੋ ਕਹੇ, ਕਹਿੰਦੇ ਆਨੰਦ ਆਨੰਦ ਸਾਰੇ ਕਹਿਣ ਡੇ, ਪਰ ਕਰਾਂ ਕੀ? ਕਹਿੰਦਾ ਕਿਉਂ? ਕਿਉਂਕਿ ਭੁੱਖਾ ਬੰਦਾ ਉਹ ਕਹਿੰਦਾ ਵੀ ਸਾਰੇ ਕਹੀ ਜਾਂਦੇ ਆਨੰਦ ਆ ਗਿਆ, ਆਨੰਦ ਆ, ਮੈਨੂੰ ਰੋਟੀ ਪੁੱਛਣ ਕੋਈ ਨਹੀਂ ਡਿਆ, ਹੈ ਨਾ, ਲਿਆਓ ਮੈਨੂੰ ਵੀ ਰੋਟੀ ਖਵਾਓ, ਮੈਂ ਵੀ ਕਹਾਂ ਆਨੰਦ ਆ ਗਿਆ। ਹੁਣ ਉਹਨੂੰ ਰੋਟੀ ਮਿਲ ਗਈ, ਜਦੋਂ ਰੋਟੀ ਮਿਲ ਗਈ, ਰੋਟੀ ਖਾ ਕੇ ਢਿੱਡ ਭਰ ਕੇ, ਤੇ ਉਹ ਵੀ ਕੀ ਕਹਿੰਦਾ? ਕਹਿੰਦਾ ਭਾਜੀ ਆਨੰਦ ਆ ਗਿਆ। ਉਹਨੂੰ ਕਹਿੰਦਾ ਤੈਨੂੰ ਆਨੰਦ ਕਿੱਦਾਂ ਆਇਆ? ਕਹਿੰਦਾ ਭਾਈ ਸਾਹਿਬ ਜੋ ਤੁਸੀਂ ਖਾਧਾ ਤੁਹਾਡਾ ਢਿੱਡ ਭਰ ਗਿਆ, ਹੁਣ ਮੈਂ ਵੀ ਖਾ ਲਿਆ, ਮੇਰਾ ਢਿੱਡ ਭਰ ਗਿਆ, ਮੈਨੂੰ ਆਨੰਦ ਆ ਗਿਆ। ਇਹਦਾ ਮਤਲਬ ਉਹ ਕਹਿੰਦਾ ਸੀ ਆਨੰਦ ਆ ਗਿਆ, ਉਹ ਆਨੰਦ ਆਇਆ ਸੀ ਢਿੱਡ ਭਰਨ ਨਾਲ। ਹੁਣ ਇਹ ਵੀ ਆਨੰਦ ਲੱਭਦਾ ਫਿਰਦਾ ਢਿੱਡ ਭਰਨ ਨੂੰ, ਲੱਭਦਾ ਫਿਰਦਾ ਢਿੱਡ ਭਰ ਗਿਆ, ਇਹਨੇ ਵੀ ਕਹਿਤਾ? ਕਹਿੰਦਾ ਜੀ ਆਨੰਦ ਆ ਗਿਆ, ਹੈ ਨਾ। ਉਹ ਪੁੱਛਦੇ ਵੀ ਕਿੱਦਾਂ? ਕਹਿੰਦਾ ਮੇਰਾ ਵੀ ਢਿੱਡ ਭਰ ਗਿਆ, ਹੁਣ ਆਨੰਦ ਆ ਗਿਆ। ਤੂੰ ਧਿਆਨ ਦੇਣਾ, ਕਹਿੰਦੇ ਆਨੰਦ 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 ਉਹ ਨਹੀਂ ਹੈ, ਰੋਟੀਆਂ ਵਾਲਾ ਆਨੰਦ ਨਹੀਂ ਹੈ, ਸਬਜ਼ੀ ਵਾਲਾ ਆਨੰਦ ਨਹੀਂ, ਖੀਰ ਵਾਲਾ ਆਨੰਦ ਨਹੀਂ ਹੈ, ਇਹ ਆਨੰਦ ਆਤਮਿਕ ਆਨੰਦ ਹੈ। ਇਹ ਆਨੰਦ ਕਿਹੜਾ ਆ? ਆਤਮਿਕ ਸੁੱਖ, ਗਿਆਨ, ਪ੍ਰਕਾਸ਼, ਉਹਨੂੰ ਆਨੰਦ ਕਹਿਣ ਡੇ। ਕਹਿੰਦੇ ਆਨੰਦ ਆਨੰਦ ਸਭ ਕੋ ਕਹੇ, ਕਹਿਣ ਲੱਗੇ ਵੀ ਆਨੰਦ ਆਨੰਦ ਸਾਰੇ ਕਹਿੰਦੇ ਪਏ ਆ, ਆਨੰਦ ਗੁਰੂ ਤੇ ਜਾਣਿਆ। ਗੁਰੂ, ਗੁਰੂ ਕਿਹਨੂੰ ਕਹਿੰਦੇ? ਪ੍ਰਕਾਸ਼, ਗੁਰੂ ਪ੍ਰਕਾਸ਼ ਨੂੰ ਕਹਿੰਦੇ। ਆਪਾਂ ਕਹਿੰਦੇ ਨੀ ਉੱਥੇ ਮਰਨ ਦਾ ਪ੍ਰਕਾਸ਼ ਹੈਗਾ? ਕਹਿੰਦਾ ਉੱਥੇ ਮਰਨ ਦਾ ਪ੍ਰਕਾਸ਼ ਹੈਗਾ। ਇੰਨੀ ਗੱਲ ਕਹਿਣ ਦੀ ਦੇਰ ਆਪਣੇ ਮਨ ਚ ਫੱਟ ਆ ਜਾਂਦਾ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਆ। ਇਹਦਾ ਮਤਲਬ ਪ੍ਰਕਾਸ਼ ਕਹਿਣ ਦੀ ਦੇਰ ਆ ਗੁਰੂ, ਤੇ ਗੁਰੂ ਕਹਿ ਦੋ ਤੇ ਪ੍ਰਕਾਸ਼, ਇਹਦਾ ਮਤਲਬ ਪ੍ਰਕਾਸ਼ ਗੁਰੂ ਨੂੰ ਕਹਿੰਦੇ ਆ। ਤੇ ਕੀ ਕਹਿਣ ਲੱਗੇ? ਕਹਿੰਦੇ ਆਨੰਦ ਗੁਰੂ ਤੇ ਤੋਂ ਨੀ ਹੈ, ਤੇ ਠੀਕ ਹੈ, ਤੇ ਜਾਣਿਆ। ਕੀ ਕਹਿਣ ਲੱਗੇ? ਉਹ ਕਹਿੰਦੇ ਵੀ ਆਨੰਦ ਆਨੰਦ ਸਾਰੇ ਕਹਿੰਦੇ ਸੀ, ਪਰ ਕੌਣ ਕਹਿੰਦੇ ਸੀ? ਜਿਨ੍ਹਾਂ ਅੰਦਰ ਪ੍ਰਕਾਸ਼ ਸੀ। ਤੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ? ਕਹਿੰਦੇ ਉਹ ਆਨੰਦ ਮੈਨੂੰ ਵੀ ਆਇਆ। ਕਹਿੰਦੇ ਕਦੋਂ ਆਇਆ? ਕਹਿੰਦਾ ਆਨੰਦ ਗੁਰੂ ਤੇ ਜਾਣਿਆ, ਆਨੰਦ ਜਦੋਂ ਮੇਰੇ ਅੰਦਰ ਵੀ ਪ੍ਰਕਾਸ਼ ਪੈਦਾ ਹੋਇਆ, ਮੇਰਾ ਮਨ ਰੱਜ ਗਿਆ, ਮੇਰੀ ਆਤਮਾ ਰੱਜ ਗਈ। ਕਾਹ ਤੋਂ? ਨਾਮ ਤੋਂ, ਸ਼ਬਦ ਤੋਂ, ਪੂਰਨਤਾ ਹੀ ਮਿਲ ਗਈ। ਕਹਿੰਦੇ ਜਦੋਂ ਪੂਰਨਤਾ ਹੀ ਮਿਲੀ ਤਾਂ ਮੈਨੂੰ ਵੀ ਉਸ ਆਨੰਦ ਦੀ ਪ੍ਰਾਪਤੀ ਹੋਈ। ਆਨੰਦ ਗੁਰੂ ਤੇ ਜਾਣਿਆ, ਜਦੋਂ ਮੇਰੇ ਅੰਦਰ ਵੀ ਪ੍ਰਕਾਸ਼ ਪੈਦਾ ਹੋਇਆ, ਮੇਰਾ ਮਨ ਵੀ ਰੱਜ ਗਿਆ। ਕਾਹ ਤੋਂ? ਸ਼ਬਦ ਤੋਂ, ਨਾਮ ਤੋਂ, ਸਿਮਰਨ ਤੋਂ। ਮੈਂ ਨਾਮ ਸਿਮਰਨ ਕੀਤਾ ਤੇ ਮੇਰੇ ਚ ਪੂਰਨਤਾ ਹੀ ਆ ਗਈ। ਕਹਿੰਦੇ ਫਿਰ ਉਹੀ ਆਨੰਦ ਜਿੰਨਾ ਮੈਂ ਲੋਕਾਂ ਕੋਲੋਂ ਸੁਣਿਆ ਸੀ, ਉਹ ਆਨੰਦ ਮੈਂ ਵੀ ਆਪਣੇ ਅੰਦਰੋਂ ਮਾਣਿਆ, ਪਰ ਮਾਣਿਆ ਪ੍ਰਕਾਸ਼ ਤੋਂ। ਹਾਂ, ਬਿਨਾਂ ਪ੍ਰਕਾਸ਼ ਤੋਂ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਔਖੇ ਭੇਟ ਆਨੰਦ ਕਹਿਣਾ ਔਖਾ ਆ। ਇੱਦਾਂ ਹੀ ਮਨ ਦੇ ਅੰਦਰ ਜਿੰਨਾ ਚਿਰ ਪ੍ਰਕਾਸ਼ ਨਹੀਂ ਹੈ, ਉਹਨਾਂ ਚਿਰ ਆਨੰਦ ਸਮਝਣਾ ਤੇ ਆਨੰਦ ਕਹਿਣਾ ਔਖਾ ਆ। ਇਹ ਗੁੰਗੇ ਦੀ ਮਠਿਆਈ ਆ, ਗੁੰਗੇ ਦੀ ਮਠਿਆਈ ਹੈ। ਗੁੰਗੇ ਨੇ ਖਾ ਲਿਆ ਗੁੜ, ਕਿਸੇ ਨੇ ਪੁੱਛਿਆ ਕਿੱਦਾਂ ਦਾ ਬਾਈ? ਮਿੱਠਾ, ਦੱਸਣ ਜੋਗਾ ਨਹੀਂ ਹੈ, ਪਰ ਰੌਲਾ ਪਾਉਂਦਾ ਹੈ। ਦੇਖਿਓ, ਇਹ ਨਹੀਂ ਕਦੀ ਕਹੂਗਾ ਕਿ ਮੈਂ ਖਾ ਲਿਆ, ਦੱਸਣ ਜੋਗਾ ਨਹੀਂ ਹੈ, ਪਰ ਇਸ਼ਾਰਾ ਕਰੂਗਾ। ਜਦੋਂ ਤੁਸੀਂ ਪਾਓਗੇ ਮਿੱਠਾ ਆ, ਤੇ ਇਸ਼ਾਰਾ ਕਰੂਗਾ। ਕੀ ਇਸ਼ਾਰਾ ਕਰੂਗਾ? ਗੁੰਗੇ ਨਾਲ ਕਿਉਂ ਜੋੜਿਆ? ਗੁੰਗੇ ਨਾਲ ਤਾਂ ਜੋੜਿਆ, ਕਹਿੰਦੇ ਜਦੋਂ ਗੁੰਗੇ ਨੇ ਗੁੜ ਖਾਧਾ, ਦੱਸਣ ਜੋਗਾ ਨਹੀਂ ਮਿੱਠਾ ਕਿ ਕਿੱਦਾਂ ਦਾ ਹੈ, ਕਹਿੰਦੇ ਫਿਰ ਇਸ਼ਾਰਾ ਕਰੂਗਾ, ਤੂੰ ਵੀ ਖਾ ਲਾ, ਤੂੰ ਵੀ ਖਾ ਲਾ ਤੇ ਵੇਖ ਲਾ ਕਿੱਦਾਂ ਦਾ। ਮੈਂ ਤੇ ਖਾ ਲਿਆ, ਪਰ ਮੈਂ ਦੱਸਣ ਜੋਗਾ ਨਹੀਂ, ਇਸ਼ਾਰਾ ਕਰਦਾ ਖਾ ਲਾ, ਖਾ ਲਾ, ਹੈ ਨਾ। ਇੱਦਾਂ ਗੁਰੂ ਸਾਹਿਬਾਂ ਨੇ ਕਹਿੰਦੇ, ਕਹਿੰਦੇ ਇਹ ਆਨੰਦ ਐਸਾ ਆ ਕੋਈ ਦੱਸਣ ਜੋਗਾ ਨਹੀਂ, ਕਿਹੋ ਜਿਹਾ ਹੈ? ਇਹ ਗੁੰਗੇ ਦੀ ਮਿਠਾਈ ਵਰਗਾ ਹੈ। ਜਦੋਂ ਵੀ ਗੁਰੂ ਜੀ ਇਸ਼ਾਰਾ ਕਰਦੇ, ਸਾਧੂ ਸਬਦ ਇਸ਼ਾਰਾ ਕਰਦੇ, ਕੀ ਇਸ਼ਾਰਾ ਕਰਦੇ? ਆਪਣੇ ਅੰਦਰ ਦਾ ਆਨੰਦ ਦੱਸਦੇ ਨਹੀਂ ਕਿਸੇ ਨੂੰ, ਕਹਿੰਦੇ ਤੂੰ ਹੀ ਸ਼ਕਲਾ, ਜਿੱਦਾਂ ਤੂੰ ਹੀ ਸ਼ਕ ਲੈਂਗਾ, ਤੂੰ ਵੀ ਵੇਖ ਲਈ ਸਵਾਦ ਕਿਹੋ ਜਿਹਾ ਹੈ। ਦੱਸਦਾ ਕੋਈ ਨਹੀਂ ਹੈ। ਜੇ ਕੋਈ ਦੱਸਣ ਵਾਲਾ ਮਿਲ ਜਾਣਾ ਆਪ ਜੀ ਨੂੰ ਵੀ ਇਹ ਸਵਾਦ ਕਿੱਦਾਂ ਦਾ, ਤਾਂ ਮੁੜਿਆ ਉਹ ਪਿੱਛੇ ਹੀ, ਮੁੜਿਆ ਉਹ ਪਿੱਛੇ। ਕਿਹੜੀ ਗੱਲੋਂ? ਇਹ ਗੁਰੂ ਸਾਹਿਬਾਂ ਨੇ ਕਿਹਾ ਸੀ ਗੁੰਗੇ ਦੀ ਮਿਠਾਈ ਹੈ, ਤੇ ਬੋਲਣ ਡਿਆ। ਇਹਦਾ ਮੱਲੇ ਨੇ ਸਵਾਦ ਚੱਖਿਆ ਨਹੀਂ ਹੈ। ਜਿਹਨੇ ਚੱਖ ਲਿਆ ਉਹ ਦੱਸਣ ਜੋਗਾ ਨਹੀਂ, ਉਹ ਤੇ ਕਹਿੰਦਾ ਵੀ ਤੂੰ ਹੀ ਖਾ ਲਾ। ਇਹਦਾ ਮਤਲਬ ਗੁਰੂ ਸਾਹਿਬ ਵੀ ਕਹਿੰਦੇ ਨੇ ਵੀ ਤੁਸੀਂ ਵੀ ਨਾਮ ਧਿਆਓ। ਲਿਖੋ ਬਾਣੀ ਚ ਲਿਖਿਆ ਨੀ, ਉਹਨਾਂ ਲਿਖਿਆ ਮੈਂ ਨਾਮ ਧਿਆਇਆ। ਕਹਿੰਦੇ ਜਿੰਨੀ ਨਾਮ ਧਿਆਇਆ ਗਏ ਸਿੱਖ ਤੇ ਕਾਲ। ਦੇਖੋ ਜਿੰਨੀ ਨਾਮ ਧਿਆਇਆ, ਜਿੰਨੀ ਲਿਖਤਾ, ਇਹਦਾ ਮਤਲਬ ਵੀ ਇਹ ਜਿਹੜਾ ਸਵਾਦ ਆ ਨਾ ਬਈ, ਜਿਹਨੇ ਨਾਮ ਧਿਆਇਆ ਉਹ ਕਾਲ ਨੂੰ ਸਫਲ ਹੋ ਜਾਂਦਾ। ਠੀਕ ਹੈ, ਨਾਨਕ ਤੇ ਮੁੱਖ ਉਜਲੇ, ਹੁਣ ਧਿਆਨ ਦਿਓ, ਨਾਨਕ ਤੇ ਮੁੱਖ ਉਜਲੇ। ਨਾਨਕ ਕੀ ਹੈ? ਨਾਨਕ ਦਾ ਭਾਵ ਗੁਰੂ ਸਾਹਿਬਨ ਕਹਿ ਰਹੇ ਨੇ, ਦੂਜਾ ਨਾਨਕ ਦਾ ਭਾਵ ਹੈ ਜਦੋਂ ਹਉਮੈ ਮਰ ਜਾਂਦੀ ਉਦੋਂ ਨਾਨਕ ਕਰਕੇ ਬਣ ਜਾਈਦਾ। ਕਹਿੰਦਾ ਜਦੋਂ ਹਉਮੈ ਮਰ ਗਈ ਤੇ ਮੁੱਖ ਉਜਲੇ, ਮੁੱਖ ਕਿਹੜੇ? ਆਹ ਮੁੱਖ ਨਹੀਂ, ਐਵੇਂ ਨਾ ਭੁਲੇਖੇ ਚ ਪੈ ਜਾਓ ਕਿਤੇ, ਵੀ ਚਿਹਰੇ ਬੜੇ ਸੋਹਣੇ ਹੋ ਜਾਂਦੇ ਨੇ ਜਿਹੜੇ ਨਾਮ ਸਿਮਰਨ ਕਰ ਲੈਂਦੇ ਨੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਦੇਖੋ ਰੰਗ ਕਈ ਪ੍ਰਕਾਰ ਦੇ ਨੇ, ਕੋਈ ਗੋਰਾ ਹੈ, ਕੋਈ ਕਾਲਾ ਆ, ਹੈ ਨਾ ਬਈ। ਆਪਾਂ ਭੁਲੇਖਿਆਂ ਚ ਬਏ ਫਿਰਦੇ ਹਾਂ, ਹੈ ਨਾ। ਜਿਹਨੂੰ ਰੱਬ ਨੇ ਇੱਕ ਵਾਰੀ ਕਾਲਾ ਬਣਾ ਦਿੱਤਾ ਨਾ, ਆਪਾਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਉਹਦਾ ਰੰਗ ਗੋਰਾ ਨਹੀਂ ਹੋ ਸਕਦਾ। ਠੀਕ ਹੈ, ਸੋ ਗੁਰੂ ਜੀ ਕੀ ਸਮਝਾਉਂਦੇ ਪਏ? ਕਹਿੰਦੇ ਮੈਂ ਬਾਹਰੀ ਚਿਹਰੇ ਦੀ ਗੱਲ ਨਹੀਂ ਕੀਤੀ। ਕਹਿੰਦੇ ਨਾਨਕ ਤੇ ਮੁੱਖ, ਮੁੱਖ ਪਤਾ ਕਿਹਨੂੰ ਕਹਿੰਦੇ? ਆਤਮਾ ਨੂੰ। ਉਜਲੇ, ਉਜਲੇ ਦਾ ਭਾਵ ਕੀ? ਪ੍ਰਕਾਸ਼ਿਤ। ਕਹਿੰਦੇ ਉਹਨਾਂ ਦੀਆਂ ਆਤਮਾ ਪ੍ਰਕਾਸ਼ਿਤ ਹੋ ਜਾਂਦੀਆਂ ਨੇ ਜਿਹੜੇ ਨਾਮ ਸਿਮਰਨ ਕਰਕੇ ਆਪਣੇ ਮਨ ਦੀ ਮੈਂ ਮਾਰ ਲੈਂਦੇ ਆ, ਹਉਮੈ ਮਾਰ ਲੈਂਦੇ ਆ। ਫਿਰ ਕੀ ਕਹਿੰਦੇ? ਕੇਤੀ ਛੁੱਟੀ ਨਾਲ, ਧਿਆਨ ਦਿਓ, ਕੇਤੀ ਛੁੱਟੀ ਨਾਲ। ਛੁੱਟ ਦਾ ਭਾਵ ਛੁੱਟ ਜਾਣਾ, ਨਾਲ ਦਾ ਭਾਵ ਨਾਲ ਦੀ ਨਾਲ ਹੀ। ਗੁਰੂ ਜੀ ਕਹਿੰਦੇ ਜਦੋਂ ਹੀ ਪ੍ਰਕਾਸ਼ਿਤ ਹੁੰਦਾ ਨਾ, ਜਦੋਂ ਹੀ ਪ੍ਰਕਾਸ਼ਿਤ ਹੁੰਦਾ, ਆਤਮਾ ਪ੍ਰਕਾਸ਼ ਹੁੰਦਾ, ਆਤਮਾ ਦੇ ਅੰਦਰ ਪ੍ਰਕਾਸ਼ ਹੋਇਆ, ਪ੍ਰਕਾਸ਼ ਹੁੰਦਿਆਂ ਹੀ ਕੇਤੀ ਛੁੱਟੀ ਨਾਲ, ਨਾਲ ਦੀ ਨਾਲ ਹੀ ਉਹ ਆਤਮਾ 84 ਦੇ ਬੰਧਨਾਂ ਚੋਂ ਛੁੱਟ ਜਾਂਦੀ ਹੈ। 84 ਦੇ ਬੰਧਨਾਂ ਚੋਂ ਛੁੱਟ ਜਾਂਦੀ ਹੈ, ਉਹਦੇ ਮਨ ਦੀ ਮਲੀਨਤਾ ਖਤਮ ਹੋ ਜਾਂਦੀ ਹੈ। ਕਿੱਥੋਂ ਦਾਤ ਮਿਲੀ ਹੈ? ਦਾਤ ਨਾਮ ਤੋਂ ਮਿਲਦੀ ਹੈ, ਸਿਮਰਨ ਤੋਂ ਮਿਲਦੀ ਹੈ। ਤਾਂ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਨੇ, ਕਹਿੰਦੇ ਭਈ ਅਛਤ ਰਾਜ ਬਿਛਤ ਦੁੱਖ ਪਾਇਆ, ਸੁਗਤ ਪਈ ਹਮਾਰੀ। ਕਹਿੰਦੇ ਜਿਵੇਂ ਉਹਦੇ ਕੋਲ ਰਾਜੇ ਕੋ ਹੁੰਦਿਆਂ ਸੁਣਦਿਆਂ ਸਭ ਕੁਛ ਰੋਣ ਰਿਹਾ, ਫਿਰ ਮੈਂ ਸੁਪਨਾ ਵੇਖਿਆ ਸੀ, ਮੈਂ ਰਾਤੀ ਭਿਖਾਰੀ ਹੋ ਗਿਆ। ਤੇ ਗੁਰੂ ਸਾਹਿਬ ਬਣ ਕਹਿੰਦੇ ਉਹੀ ਹਾਲ ਸਾਡਾ ਹੋ ਗਿਆ, ਰੱਬ ਸਾਡੇ ਅੰਦਰ ਆ ਤੇ ਅਸੀਂ ਰੋਂਦੇ ਫਿਰਦੇ ਹਾਂ। ਕੱਲ ਹੀ ਅਸੀਂ ਸੰਸਾਰ ਨੂੰ ਵੇਖ ਕੇ ਰੋਂਦੇ ਫਿਰਦੇ ਹਾਂ ਵੀ ਆਹ ਚੀਜ਼ ਖੁਸ ਗਈ ਤੇ ਉਹ ਚੀਜ਼ ਖੁਸ ਗਈ। ਉਹ ਰਾਜਾ ਤਾਂ ਰਾਜਾ ਹੀ ਆ, ਇਹਦਾ ਮਤਲਬ ਅਸੀਂ ਰੱਬ ਦੇ ਰੱਬ ਹੀ ਹਾਂ, ਕਿਉਂਕਿ ਬਾਣੀ 'ਚ ਲਿਖਿਆ ਕਹੋ ਕਬੀਰ ਏ ਰਾਮ ਕੀ ਅੰਜ। ਕਹਿੰਦੇ ਕਬੀਰ ਜੀ ਕਹਿ ਰਹੇ ਪਰਮਾਤਮਾ ਦੀ ਕੁੱਲ ਚੋਂ ਆ। ਠੀਕ ਹੈ, ਸੋ ਆਪ ਜੀ ਵਿਚਾਰ ਕਰਕੇ ਦੇਖੋ ਅੱਗੇ ਗੁਰੂ ਜੀ ਕੀ ਕਹਿਣ ਲੱਗੇ। ਕਹਿੰਦੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਧਿਆਨ ਦੇਣਾ, ਰਾਜ ਅੱਖਰ ਲਿਖਿਆ ਇੱਥੇ, ਅੱਗੇ ਭੁਯੰਗ, ਭੁਯੰਗ ਸੱਪ ਨੂੰ ਕਹਿੰਦੇ, ਹੈਨਾ। ਹੁਣ ਅੱਗੇ ਰਾਜ ਅੱਖਰ ਆ ਗਿਆ, ਪਹਿਲਾਂ ਅੱਗੇ ਸੱਪ ਆਖਿਆ ਗਿਆ। ਰਾਜ ਦਾ ਸੱਪ ਨਾਲ ਗੱਲ ਬਣਦੀ ਕੋਈ ਭਲਾ? ਨਹੀਂ ਨਾ ਬਣਦੀ। ਫਿਰ ਆਓ ਰਾਜ ਨੂੰ ਖੋਲੀਏ, ਰਾਜ ਕਿੱਦਾਂ ਖੋਲਣਾ? ਰਾਜ ਭੁਯੰਗ, ਠੀਕ ਹੈ। ਰਾਜ ਮਤਲਬ ਕੀ ਹੈ? ਜਿਹੜਾ ਰਾਜਾ ਨਾਲ ਰਾਜ ਕਰਦਾ। ਸਾਰੀ ਦੁਨੀਆ ਕੀ ਕਹਿੰਦੇ ਆਪਾਂ? ਦੇਖੋ ਕਈ ਵਾਰੀ ਨਾ ਆਪਾਂ ਕੋਈ ਗੱਲ ਕਰਦੇ ਹਾਂ ਤਾਂ ਕੀ ਕਹਿੰਦੇ? ਉਹ ਭਾਈ ਗੱਲ ਸੁਣ, ਮੈਂ ਕੁਛ ਨਹੀਂ ਕਰ ਸਕਦਾ, ਰਾਜਾ ਦਾ ਹੁਕਮ ਹੈ, ਆਪਾਂ ਦੇ ਹੁਕਮ ਚ ਬੱਧੇ ਹੋਏ, ਜੋ ਕਹੂਗਾ ਹੋਣਾ ਉਹ ਹੀ ਹੈ, ਹੈ ਨਾ। ਕੀ ਕਹਿੰਦੇ? ਉਹਨੇ ਰੱਸੀ ਬੱਧੀ ਹੋਈ ਹੈ, ਉਹਦਾ ਹੁਕਮ ਕੀ ਹੈ? ਰੱਸੀ ਹੈ। ਉਹਦਾ ਹੁਕਮ ਕੀ ਹੈ? ਰੱਸੀ ਹੈ। ਉਹਨੇ ਰੱਸੀ ਨਾਲ ਬੱਧਾ, ਇਹਦਾ ਮਤਲਬ ਰਾਜ ਅੱਖਰ ਗੁਰੂ ਜੀ ਰੱਸੀ ਵਾਸਤੇ ਵਰਤਣ ਦੇ ਆ। ਰੱਸੀ ਵਾਸਤੇ ਇਹ ਅੱਖਰ ਵਰਤੇ ਪਏ ਗੁਰੂ ਜੀ। ਕਹਿੰਦੇ ਰਾਜ ਭੁਯੰਗ, ਭੁਯੰਗ ਸੱਪ ਨੂੰ ਕਹਿੰਦੇ ਆ। ਪ੍ਰਸੰਗ, ਪ੍ਰਸੰਗ ਕਿਹਨੂੰ ਕਹਿੰਦੇ ਆ? ਪ੍ਰਚਲਿਤ ਆ, ਗੱਲਬਾਤ ਹੁੰਦੀ ਹੈ, ਵਾਰਤਾਲਾਪ ਹੁੰਦੀ ਹੈ। ਕਿੱਦਾਂ ਵਾਰਤਾਲਾਪ ਹੁੰਦੀ ਹੈ? ਆਪ ਜੀ ਧਿਆਨ ਦੇਣਾ, ਜਿਵੇਂ ਆਪਾਂ ਗੱਲ ਕਹਿ ਲਈਏ, ਹੁੰਦਾ ਕੀ ਹੈ? ਆਪਾਂ ਇੱਕ ਨੋਰਮਲ ਜੀ ਚਰਚਾ ਕਰਦੇ ਹਾਂ, ਕਹਿੰਦੇ ਯਾਰ ਕਈ ਵਾਰੀ ਰਾਤ ਹਨੇਰੇ ਵਿੱਚ ਨਾ ਬੰਦਾ ਰੱਸੀ ਨੂੰ ਸੱਪ ਸਮਝ ਲੈਂਦਾ, ਰੱਸੀ ਨੂੰ ਸੱਪ ਸਮਝ ਲੈਂਦਾ ਤੇ ਭੁਲੇਖਾ ਖਾ ਕੇ ਡਰਦਾ, ਅੰਦਰ ਨਹੀਂ ਜਾਂਦਾ, ਆਂਦਾ ਭਾਈ ਸਾਹਿਬ ਅੰਦਰ ਸੱਪ ਆ। ਠੀਕ ਹੈ, ਪਰ ਰੋਸ਼ਨੀ ਕੀਤੀ, ਲਾਈਟ ਜਗਾਈ ਤੇ ਉੱਠ ਕੇ ਕੀ ਕਹਿੰਦਾ? ਉਹ ਲੈ ਮੈਂ ਤੇ ਐਵੇਂ ਡਰੀ ਜਾਣ ਡਿਆ ਸੀ, ਇਹ ਤਾਂ ਰੱਸੀ ਹੈ। ਇਹਦੇ ਮੈਂ ਰੱਸੀ ਤੇ ਸੱਪ ਦੀ ਇੱਕ ਪ੍ਰਚਲਿਤ ਕਹਾਣੀ ਹੈ। ਇੱਦਾਂ ਹੀ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਅਸੀਂ ਵੀ ਨਾ ਸੰਸਾਰ ਨੂੰ ਜਿੱਦਾਂ ਰੱਸੀ ਨੂੰ ਸੱਪ ਮੰਨ ਕੇ ਬੈਠੇ ਡਰਦੇ ਫਿਰਦੇ ਸੀ, ਉਦਾਂ ਕਹਿੰਦੇ ਅਸੀਂ ਆਹ ਸੰਸਾਰ ਨੂੰ ਵੀ ਰੱਸੀ ਸਮਝ ਕੇ ਬੈਠੇ ਡਰਦੇ ਫਿਰਦੇ ਹਾਂ ਵੀ ਪਤਾ ਨਹੀਂ ਜੇ ਆਹ ਨਹੀਂ ਹੋਇਆ ਤੇ ਆਹ ਨਹੀਂ ਹੋਣਾ, ਆਹ ਨਹੀਂ ਹੋਇਆ ਤੇ ਆਹ ਨਹੀਂ ਹੋਣਾ, ਡਰਦੇ ਆਪਾਂ ਇੱਦਾਂ ਹੀ। ਕਈ ਵਾਰੀ ਦੇਖਿਓ ਬੰਦਾ ਕੀ ਕਹਿੰਦਾ, ਕਿਸੇ ਨੇ ਕਿਹਾ ਭਾਜੀ ਗੁਰਦੁਆਰੇ ਚਲੀ ਗਈ, ਕਹਿੰਦਾ ਦਿਲ ਤੇ ਮੇਰਾ ਕਰਦਾ, ਦਿਲ ਤੇ ਮੇਰਾ ਕਰਦਾ, ਪਰ ਯਾਰ ਮੈਂ ਨਾ ਫਲਾਣੇ ਸਾਹਿਬ ਦਿੱਤਾ ਸੀ ਟਾਈਮ, ਫਲਾਣੇ ਸਾਹਿਬ ਦੇ ਘਰ ਕੋਈ ਫੰਕਸ਼ਨ ਹੈ, ਮੈਂ ਜਾਣਾ ਜਾਂ ਨਹੀਂ ਨਾ ਗਿਆ, ਮੈਂ ਲੇਟ ਹੋ ਗਿਆ ਤੇ ਮੇਰੀ ਬੇਇੱਜ਼ਤੀ ਹੋਣੀ, ਡਰਦਾ ਨਾ। ਉਹਨੂੰ ਰੱਸੀ ਨੂੰ ਸੱਪ ਸਮਝ ਕੇ ਬੈਠਾ ਡੰਗ ਮਾਰੂਗਾ? ਨਹੀਂ, ਉਧਰੋਂ 10 ਮਿੰਟ ਲੇਟ ਹੋ ਜਾਇਓ ਪਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਆਉਣ ਤੋਂ ਲੇਟ ਨਾ ਹੋਇਓ। ਜੇ ਵੱਡਾ ਕੌਣ ਆ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਡਾ ਪਹਿਲਾ ਹੱਕ ਬਣਦਾ ਕਿ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਚੱਲੀਏ, ਉੱਥੇ ਜਾ ਕੇ ਮਾਫ਼ੀ ਮੰਗ ਲਾਂਗੇ। ਭਾਈ ਸਾਹਿਬ ਮੈਂ ਗੁਰਦੁਆਰੇ ਚਲਾ ਗਿਆ ਸੀ ਤੇ 10 ਮਿੰਟ ਮੈਂ ਲੇਟ ਹੋ ਗਿਆ, ਦੱਸੋ ਕੀ ਕੰਮ ਕਰਨਾ? ਮੈਂ ਤਿਆਰ ਆ, ਹੈਨਾ, ਕੋਈ ਫਰਕ ਨਹੀਂ ਪੈਣ ਲੱਗਾ। ਕੀ ਕਹੇਗਾ ਅੱਗੋਂ? ਕਹਿੰਦਾ ਭਾਈ ਸਾਹਿਬ ਧੰਨਵਾਦ ਤੁਹਾਡਾ, ਤੁਸੀਂ ਗੁਰੂ ਘਰੋਂ ਸੰਗਤ ਦੇ ਦਰਸ਼ਨ ਕਰਕੇ ਆਏ ਹੋ ਤੇ ਮੈਂ ਤੁਹਾਡੇ ਦਰਸ਼ਨ ਕਰ ਲਏ, ਮੈਂ ਵੀ ਤਰ ਗਿਆ। ਦੇਖੋ ਸਮਝਦਾਰ ਤੇ ਇਹੀ ਗੱਲ ਕਹੂਗਾ ਨਾ। ਸੋ ਉਦਾਂ ਦੀ ਮਨ ਬਿਰਤੀ ਬਣਾਓ। ਅੱਗੇ ਜਾ ਕੇ ਦੇਖੋ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ। ਕਹਿੰਦੇ ਪ੍ਰਸੰਗ ਪ੍ਰਚਲਿਤ ਹੈ ਗੱਲਬਾਤ, ਤੇ ਕੀ ਕਹਿਣ ਲੱਗੇ? ਆਪ ਕੱਛ ਮਰਮ ਜਨਾਇਆ। ਕਹਿੰਦੇ ਮੈਨੂੰ ਹੁਣ ਕੁਛ ਤੇਰੀ ਗੱਲ ਦੀ ਸਮਝ ਲੱਗੀ ਆ ਵੀ ਵਾਕਈ ਹੀ ਦੁਨੀਆਂ ਹਨੇਰੇ ਵਿੱਚ ਰੱਸੀ ਨੂੰ ਸੱਪ ਸਮਝ ਕੇ ਬਹਿ ਜਾਂਦੀ ਹੈ। ਅਸੀਂ ਵੀ ਅਗਿਆਨਤਾ ਦੇ ਹਨੇਰੇ ਅੰਦਰ ਹੀ ਸੰਸਾਰ ਨੂੰ ਸੱਚ ਸਮਝ ਕੇ ਬੈਠੇ ਹਾਂ ਵੀ ਇਹ ਸੰਸਾਰ ਸੱਚ ਆ, ਇੱਥੇ ਆਪਾਂ ਰਹਿਣਾ। ਤੁਸੀਂ ਦੇਖੋ ਆਪਾਂ ਸ਼ਮਸ਼ਾਨ ਘਾਟ ਜਾਂਦੇ ਹਾਂ ਮੁਰਦੇ ਦੇ ਨਾਲ ਸੰਸਕਾਰ ਕਰਨ ਲਈ। ਜਦੋਂ ਆਪਾਂ ਸੰਸਕਾਰ ਕਰਨ ਲਈ ਜਾਂਦੇ ਹਾਂ ਤਾਂ ਆਪਾਂ ਬੜੇ ਡਏ ਹੁੰਦੇ ਉੱਥੇ ਹੀ, ਜਿਹਦਾ ਮਰਜ਼ੀ ਮਰਿਆ ਹੋਵੇ ਉਹ ਰੋਣ ਡਿਆ ਹੁੰਦੇ, ਆਪਣੇ ਮਨ 'ਚ ਕੀ ਆਉਣ ਡਿਆ ਹੁੰਦਾ? ਇੱਕ ਦਿਨ ਆਪਣੇ ਦੇ ਵੀ ਆਉਣਾ, ਇੱਕ ਦਿਨ ਆਪਣੀ ਵੀ ਮੌਤ ਹੋ ਜਾਣੀ ਹੈ, ਇੱਕ ਦਿਨ ਆਪਣੇ ਦੇ ਵੀ ਆਉਣਾ। ਸ਼ਮਸ਼ਾਨ ਘਾਟ ਤੱਕ ਜਾਂਦਿਆਂ ਜਾਂਦਿਆਂ ਲਾਂਬੂ ਲੱਗਦਿਆਂ ਲੱਗਦਿਆਂ ਸਾਡੇ ਮਨ 'ਚ ਆਉਣ ਡਿਆ ਹੁੰਦਾ ਵੀ ਯਾਰ ਰੱਬ ਰੱਬ ਕਰਿਆ ਕਰੀਏ, ਹੁਣ ਨਾ ਬਹੁਤਾ ਦਾਤਾਂ ਵੱਲ ਧਿਆਨ ਕਰਿਆ ਕਰੀਏ, ਐਵੇਂ ਚੱਕਰ 'ਚ ਬਦਰੀ ਦਾ, ਹੁਣ ਨਹੀਂ ਮੈਂ ਕੁਛ ਵੀ ਮੰਗਣਾ, ਅੱਜ ਤੋਂ ਬਾਅਦ ਗੁਰੂ ਜੀ ਤੇਰੇ ਚਰਨਾਂ 'ਚ ਸੰਸਕਾਰ ਕਰਕੇ। ਅਤੇ ਉੱਥੋਂ ਹੀ ਨਲਕੇ ਦੇ ਉੱਤੋਂ ਨਾ ਪਾਣੀ ਲਿਆ ਅਤੇ ਆਪਣੇ ਛਿੱਟੇ ਮਾਰੇ। ਛਿੱਟੇ ਮਾਰਨ ਦੀ ਦੇਰ ਸੀ, ਛਿੱਟੇ ਮਾਰਦਾ ਹੀ ਬਾਹਰ ਤੁਰਿਆ ਤੇ ਕੀ ਕਹਿੰਦਾ? ਫਿਰ ਹੱਸਣ ਲੱਗ ਪਿਆ। ਕੀ ਕਹਿੰਦਾ? ਕਹਿੰਦਾ ਉਹ ਜਿਹਦੀ ਆਉਣੀ ਉਹਦੀ ਆਉਣੀ ਆ, ਕੋਈ ਗੱਲ ਨਹੀਂ, ਚੱਲ ਚਲੀਏ। ਘਰ ਤੱਕ ਭੁੱਲ ਗਿਆ, ਬਿਲਕੁਲ ਹੀ ਭੁੱਲ ਗਿਆ ਵੀ ਅੱਜ ਉਹਦੀ ਮੌਤ ਸੀ, ਮੈਨੂੰ ਉੱਥੇ ਕੁਝ ਚੇਤੇ ਆਇਆ ਸੀ। ਘਰ ਆਉਂਦਿਆਂ ਭੁੱਲ ਗਿਆ, ਕਹਿੰਦਾ ਕੁਛ ਨਹੀਂ ਚੇਤੇ ਆਇਆ ਸੀ, ਛੱਡੋ ਪਰ ਮਰ ਗਿਆ, ਮਰ ਗਿਆ ਜਿਦਨ ਹੋਊ। ਬੰਦੇ ਨੂੰ ਕਹਿ ਗਿਆ ਥੱਕ ਜੋ, ਬਿਮਾਰ ਬੰਦਾ, ਬਿਲਕੁਲ ਬਿਮਾਰ ਬੰਦਾ, ਠੀਕ ਹੈ, ਕੈਂਸਰ ਹੋ ਗਈ ਹੈ, ਡਾਕਟਰਾਂ ਨੇ ਕਿਹਾ ਨੇ 2-3 ਮਹੀਨੇ ਕੱਢਣੇ, ਠੀਕ ਹੈ। ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਕਦੀ ਕਿਤੇ ਅਰਦਾਸ, ਕਦੀ ਕਿਤੇ ਅਰਦਾਸ, ਕਦੀ ਕਿਸੇ ਨੂੰ ਪੈਸੇ ਦਿੰਦਾ ਫਿਰਦਾ, ਬਾਬਾ ਜੀ ਅਰਦਾਸ ਕਰਦੇ ਹੋ ਜੀ? ਹੈ ਕਹਿੰਦਾ ਕਿਉਂ? ਆਂਦਾ ਜੀ ਫਿਰ ਥੋੜਾ ਚਿਰ ਜਿੰਦਾ ਰਹਿ ਲਈਏ, ਭੱਜਾ ਫਿਰਦਾ। ਉਹਦਾ ਧਿਆਨ ਮਰਨ ਵਾਲੇ ਪਾਸੇ ਨਹੀਂ ਹੈ, ਜਿੰਦਾ ਰਹਿਣ ਵਾਲੇ ਪਾਸੇ ਹੈ। ਜੇ ਮਰਨ ਵਾਲੇ ਪਾਸੇ ਚਲਾ ਜਾਂਦਾ ਤਾਂ ਕੀ ਹੋਣਾ ਸੀ? ਸਿਮਰਨ ਕਰ ਲੈਣਾ ਸੀ, ਸਿਮਰਨ ਕਰ ਲੈਂਦਾ, ਹੋ ਸਕਦਾ। ਦੇਖੋ ਕਿਉਂਕਿ ਬਾਣੀ 'ਚ ਲਿਖਿਆ ਹੈ ਨਾ, ਰੱਬ ਭਾਵੇ ਬਿਨ ਸਾਸਤੇ ਰੱਖੇ, ਹੋ ਸਕਦਾ ਸਿਮਰਨ ਕਰਦਾ ਤੇ ਪਰਮਾਤਮਾ ਕੋਈ ਕਿਰਪਾ ਕਰ ਦਿੰਦਾ, ਬਿਮਾਰੀ ਦੂਰ ਹੋ ਜਾਂਦੀ। ਮੰਤੂ ਨਹੀਂ, ਸਿਮਰਨ ਵਾਲੇ ਪਾਸੇ ਧਿਆਨ ਨਹੀਂ ਹੈ। ਤੇ ਬਾਣੀ 'ਚ ਲਿਖਿਆ ਰਹਿਣ ਕਹਿਣ ਤੇ ਰਹੇ ਨਾ ਕੋਈ, ਕਿਸ ਪੇ ਕਰੂੰ ਬੇਨਤੀ, ਕਿਸੇ ਦੇ ਕਹਿਣ ਤੇ ਕਿਸੇ ਨੇ ਰਹਿਣਾ ਨਹੀਂ ਹੈ। ਤੇ ਬੇਨਤੀ ਕਿਸੇ ਅੱਗੇ ਕਰੀਏ? ਆਪਾਂ ਸੋਚਣਾ ਨਹੀਂ ਗੱਲ ਨਾ, ਕਿਉਂਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਉਹਨੇ ਜਾਣਾ। ਪਰ ਸਾਡੀ ਮਨਬਿਰਤੀ ਨਹੀਂ ਬਣਦੀ ਪਈ ਨਾ ਇੱਦਾਂ ਦੀ। ਇਹਨੂੰ ਫਿਰ ਕਹਿੰਦੇ ਪਿਆ ਰਵਿਦਾਸ ਜੀ ਮਹਾਰਾਜ ਕਿ ਵੀ ਦੇਖੋ ਜੱਗ ਵਾਲੇ ਹੋ ਵੀ ਜਿੱਦਾਂ ਰੱਸੀ ਨੂੰ ਸੱਪ ਸਮਝ ਕੇ ਬੈਠੇ ਆ, ਉਦਾਂ ਇਸ ਸੰਸਾਰ ਨੂੰ ਝੂਠੇ ਨੂੰ ਸੱਚ ਸਮਝ ਕੇ ਬੈਠੇ ਆ ਵੀ ਇਹ ਸੱਚ ਹੀ ਆ, ਅਸੀਂ ਇਹਦੇ 'ਚ ਹੀ ਰਹਿਣਾ, ਹਰ ਸੰਸਾਰ ਦੀ ਚੀਜ਼ ਸਾਡੇ ਨਾਲ ਹੀ ਜਾਣੀ ਹੈ, ਹੈ ਨਾ। ਕਦੇ ਦੇਖਿਓ ਮੰਗਤਾ ਆ ਜਾਏ ਚੀਜ਼ ਦੇਣ ਲੱਗਿਆ ਡਰ ਲੱਗਦਾ, ਕੀ ਕਹੀਦਾ? ਉਹ ਨਾ ਨਾ ਚੱਲ ਚੱਲ ਮੂੰਹ ਚੁੱਕਿਆ ਹੈ, ਐਵੇਂ 10 ਰੁਪਏ ਦੇ ਦਿਓ, ਮੈਂ ਤੈਨੂੰ ਕੁਛ ਨਹੀਂ ਦੇਣਾ। 10 ਮਿੰਟਾਂ ਬਾਅਦ ਕੋਈ ਪਰਸ ਖੋ ਕੇ ਲੈ ਜਾਏ, ਕੀ ਕਹਿੰਦਾ? ਚਲੋ ਮਰਜ਼ੀ ਹੈ ਅਕਾਲ ਪੁਰਖ ਦੀ, ਲੈ ਗਿਆ ਲੈ ਜਾਣਾ ਲੈ ਗਿਆ, ਤਾਂ ਕੀ ਹੋਇਆ? ਹੁਣ ਕੀ ਕਰ ਸਕਦੇ ਆਪਣਾ ਜ਼ੋਰ ਨਹੀਂ, ਇਹਦਾ ਮੁੰਡਾ ਇੱਥੇ ਜ਼ੋਰ ਨਹੀਂ ਹੈ ਨਾ, ਉਹੀ ਪਹਿਲਾਂ ਮੰਗਤਾ ਬਣ ਕੇ ਆਇਆ ਸੀ, 10 ਰੁਪਏ ਦੇਣ 'ਤੇ ਤੇਰਾ ਜ਼ੋਰ ਨਹੀਂ ਸੀ, ਹੈ ਨਾ, ਔਖਾ ਲੱਗਦਾ ਨਾ 10 ਰੁਪਏ ਦੇਣੇ, ਅਤੇ ਉਹੀ ਮੁੜ ਕੇ ਪਹਿਲਾਂ ਮੰਗਤਾ ਬਣ ਕੇ ਆਇਆ, ਉਹੀ ਮੁੜ ਕੇ ਲੁਟੇਰਾ ਬਣ ਕੇ ਆਇਆ, 10 ਦਿੱਤੇ ਨਹੀਂ, 2000 ਦੇ ਕੇ ਬਹਿ ਗਿਆ। ਸਿਰਫ ਗੱਲ ਸਮਝਣ ਵਾਲੀ ਆ ਵੀ ਭਾਈ ਜਦੋਂ ਮੰਗਤਾ ਬਣ ਕੇ ਆਇਆ ਤਾਂ ਵੀ ਉਹੀ ਸੀ, ਜੇ ਉਦੋਂ ਨਹੀਂ ਦਿੱਤੇ ਤਾਂ ਫਿਰ ਚੋਰ ਬਣ ਕੇ ਆਇਆ, ਫਿਰ ਤਾਂ ਵੀ ਉਹੀ ਸੀ, ਕਿਉਂਕਿ ਸਭ ਜਗ੍ਹਾ ਤੇ ਰੱਬ ਹੀ ਆ ਨਾ ਬਈ, ਹੈ ਨਾ। ਸੋ ਸਮਝਣਾ ਹੈ। ਸੋ ਤਾਂ ਕੀ ਕਹਿਣ ਲੱਗੇ, ਕਹਿੰਦੇ ਅਨੇਕ ਕਟਕ ਜੈਸੇ ਭੂਲ ਭਰੇ ਅਬ ਕਹਿਤੇ ਕਹਿਣ ਆਇਆ, ਧਿਆਨ ਦੇਣਾ ਹੁਣ, ਅਨੇਕ ਕਟਕ ਜੈਸੇ ਭੂਲ ਭਰੇ, ਅਨੇਕ ਕਟਕ, ਅਨੇਕ ਕਹਿੰਦੇ ਬਹੁਤ ਜ਼ਿਆਦਾ, ਕਟਕ ਕਿਹਨੂੰ ਕਹਿੰਦੇ? ਕੜੇ ਨੂੰ। ਸੁਨਿਆਰੇ ਕੋਲ ਚਲੇ ਗਏ, ਸੁਨਿਆਰੇ ਕੋਲ ਚਲੇ ਗਏ ਤੇ ਉਹਨੂੰ ਕਿਹਾ ਭਾਈ ਸਾਹਿਬ ਕੜਾ ਦਿਖਾਓ। ਉਹਨੇ ਕੀ ਕੀਤਾ? 5-7-10 ਬੀਬੀਆਂ ਦੇ ਕੜੇ ਰੱਖ ਦਿੱਤੇ, ਕਿੰਨੇ ਡਿਜ਼ਾਇਨ ਵਾਲੇ ਹੁੰਦੇ, ਠੀਕ ਹੈ। ਤੇ ਬੀਬੀਆਂ ਵੇਖਣ ਲੱਗ ਪਈਆਂ, ਵੇਖਦਿਆਂ ਵੇਖਦਿਆਂ ਕੀ ਪੁੱਛਦੀਆਂ, ਇਹ ਸਾਰੇ ਭਾਈ ਸਾਹਿਬ ਸੋਨੇ ਦੇ ਹੀ। ਕਿਉਂ ਪੁੱਛਿਆ? ਕਿਉਂਕਿ ਵੱਖਰੇ ਵੱਖਰੇ ਡਿਜ਼ਾਇਨ ਵੇਖ ਕੇ ਸੋਚਦੀ ਹੈ ਸ਼ਾਇਦ ਵੱਖਰੇ ਵੱਖਰੇ ਸੋਨੇ ਦੇ ਹੋਣਗੇ, ਇਹ ਕਿਸੇ ਹੋਰ ਸੋਨੇ ਦਾ ਹੋਊਗਾ, ਕਿਸੇ ਹੋਰ ਸੋਨੇ ਦਾ ਹੋਊਗਾ। ਤੇ ਸੁਨਿਆਰਾ ਕਹਿੰਦਾ, ਕਹਿੰਦਾ ਭੈਣ ਜੀ ਡਿਜ਼ਾਇਨ ਵੱਖਰੇ ਵੱਖਰੇ, ਸੋਨਾ ਇੱਕੋ ਹੀ ਹੈ, ਸੋਨਾ ਇੱਕੋ ਹੀ ਹੈ। ਅਨੇਕ ਕਟਕ ਜੈਸੇ ਭੁੱਲ ਭਰੇ, ਕਹਿੰਦਾ ਜਿਵੇਂ ਅਨੇਕਾਂ ਕੜੇ ਵੇਖ ਕੇ ਤੇ ਭੁੱਲ ਗਿਆ ਵੀ ਇੱਕੇ ਸੋਨੇ ਦੇ ਹੀ ਆ। ਕਹਿੰਦੇ ਰਵਿਦਾਸ ਜੀ ਮਹਾਰਾਜ ਕਹਿੰਦੇ, ਕਹਿੰਦੇ ਸਾਡੀ ਵੀ ਮਨ ਬਿਰਤੀ ਏਦਾਂ ਦੀ ਬਣ ਗਈ ਆ ਵੀ ਅਸੀਂ ਵੀ ਵੱਖਰੇ ਵੱਖਰੇ ਡਿਜ਼ਾਇਨਾਂ ਦੀ ਦੁਨੀਆਂ ਵੇਖ ਕੇ ਭੁੱਲ ਬੈਠੇ ਵੀ ਸਾਰੀ ਇੱਕੇ ਦੀ ਹੈ। ਸਾਡੇ ਮਨ ਚ ਵੀ ਆ ਗਿਆ ਪਤਾ ਨੀ ਵੱਖਰੇ ਵੱਖਰੇ ਸੋਨਾ ਦੀ ਹੋਣਗੀਆਂ, ਇੱਧਰ ਵੀ ਆ ਗਿਆ ਪਤਾ ਨੀ ਕਿੰਨੇ ਕੁ ਰੱਬ ਹੋਣੇ ਨੇ ਜਿਹਨੇ ਕਿਸੇ ਨੂੰ ਕੁਛ ਬਣਾਇਆ ਕਿਸੇ ਨੂੰ ਕੁਛ ਬਣਾਇਆ। ਕਹਿੰਦੇ ਸਾਰੇ ਕੜੇ ਦੇ ਡਿਜ਼ਾਇਨ ਵੱਖਰੇ, ਸੋਨਾ ਇੱਕੋ ਹੀ ਸੀ। ਕਹਿੰਦੇ ਏਦਾਂ ਹੀ ਸਾਰੀ ਸ੍ਰਿਸ਼ਟੀ ਦੇ ਡਿਜ਼ਾਇਨ ਵੱਖਰੇ ਪਰ ਸਾਰੀ ਸ੍ਰਿਸ਼ਟੀ ਇੱਕੇ ਦੀ ਹੈ, ਅਕਾਲ ਪੁਰਖ ਦੀ ਹੈ, ਪਰਮਾਤਮਾ ਦੀ ਬਣਾਈ ਆ, ਕਿਸੇ ਹੋਰ ਦੀ ਬਣਾਈ ਹੋਈ ਨਹੀਂ ਹੈ, ਸਾਰੀ ਉਸੇ ਦੀ ਹੈ, ਸਾਰਾ ਕੁਛ ਉਹਦਾ ਹੀ ਖਿਲਾਰਾ ਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਕੀੜਾ ਮਕੌੜਾ ਸੱਪ ਡੰਗਰ ਕੁੱਤਾ ਜਿਹੜਾ ਤੇ ਕੁਛ ਮਰਜ਼ੀ ਹੈ ਉਹਦਾ ਹੀ ਹੈ, ਇੱਕੇ ਦੇ ਵਿੱਚੋਂ ਹੀ ਹੈ। ਇੱਕ ਨੂਰ ਤੇ ਸਭ ਜੱਗ ਉਪਜਿਆ, ਕਹਿੰਦੇ ਇੱਕ ਨੂਰ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ, ਇੱਕ ਸੋਨੇ ਤੋਂ ਹੀ ਕੜੇ ਵੱਖਰੇ ਵੱਖਰੇ ਬਣਿਆ, ਉਦਾਂ ਹੀ ਇੱਕ ਪ੍ਰਕਾਸ਼ ਵਿੱਚੋਂ ਇੱਕ ਜੋਤ ਵਿੱਚੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਪਰ ਸਮਝਣਾ ਪੈਣਾ ਹੈ, ਵਿਚਾਰਨਾ ਪੈਣਾ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਅਬ ਕਹਿਤੇ ਕਹਿਣ ਨਾ ਆਇਆ। ਰਵਿਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਵੀ ਮੈਂ ਹੁਣ ਦੱਸ ਕੀ ਕਰਾਂ। ਕਹਿੰਦਾ ਮੇਰੇ ਲਈ ਇਹ ਕਹਿਣਾ ਔਖਾ ਆ। ਕੀ ਕਹਿਣਾ ਔਖਾ ਆ? ਕਿ ਹੇ ਪਰਮਾਤਮਾ, ਹੇ ਅਕਾਲ ਪੁਰਖ, ਇਹ ਸ੍ਰਿਸ਼ਟੀ ਤੇਰੀ ਹੋਣ ਤੋਂ ਵੱਖਰੀ ਆ, ਕਹਿਣਾ ਮੇਰੇ ਲਈ ਔਖਾ ਹੋ ਗਿਆ। ਮੈਂ ਨਹੀਂ ਕਹਿ ਸਕਦਾ, ਜਿੱਦਾਂ ਇੱਕ ਸੋਨੇ ਚੋਂ ਕੜੇ ਵੱਖਰੇ ਵੱਖਰੇ ਬਣੇ, ਉਦਾਂ ਤੇਰੇ ਪ੍ਰਕਾਸ਼ ਚੋਂ ਹੀ ਸ੍ਰਿਸ਼ਟੀ ਕਈ ਰੂਪਾਂ ਦੀ ਤਿਆਰ ਹੋ ਗਈ ਹੈ, ਪਰ ਹੈ ਤੇਰਾ ਹੀ ਰੂਪ ਆ, ਹੈ ਸਭ ਕੁਛ ਤੂੰ ਬਣਾਇਆ। ਦੇਖੋ ਰਵਿਦਾਸ ਮਹਾਰਾਜ ਨੇ ਸਾਨੂੰ ਕਿੰਨਾ ਕੁਛ ਸਮਝਾਉਣਾ ਕੀਤਾ, ਪਰ ਅਸੀਂ ਉਸ ਅਵਸਥਾ ਤੱਕ ਪਹੁੰਚੇ ਨਹੀਂ, ਅਸੀਂ ਗੌਰ ਨਹੀਂ ਕੀਤੀ। ਫਿਰ ਅੱਗੇ ਜਾ ਕੇ ਦੇਖੋ ਕੀ ਕਹਿਣ ਲੱਗੇ, ਕਹਿੰਦੇ ਸਰਬੇ ਏਕ ਅਨੇਕੇ ਸਵਾਮੀ, ਸਭ ਘੱਟ ਭੋਗਵੇ ਸੋਈ। ਦੇਖੋ ਕੀ ਕਹਿਣ ਲੱਗੇ, ਸਰਬੇ ਏਕ ਅਨੇਕੇ ਸਵਾਮੀ, ਸਰਬੇ ਸਾਰਿਆਂ ਅੰਦਰ, ਅੰਦਰ ਸਾਰਿਆਂ ਅੰਦਰ ਇੱਕੋ ਹੀ ਹੈ, ਅਨੇਕੇ ਸਵਾਮੀ। ਕਹਿੰਦਾ ਭਾਵੇਂ ਉਹਨੇ ਅਨੇਕਾਂ ਰੂਪ ਧਾਰਨ ਕੀਤੇ ਆ, ਪਰ ਹੈ ਸਾਰਿਆਂ ਅੰਦਰ ਇੱਕੋ ਹੀ ਹੈ, ਠੀਕ ਹੈ। ਫਿਰ ਕੀ ਕਹਿਣ ਲੱਗੇ, ਸਭ ਘੱਟ ਭੋਗਵੇ ਸੋਈ, ਕਹਿੰਦਾ ਸਾਰਿਆਂ ਸਰੀਰਾਂ ਦੇ ਅੰਦਰ ਉਹੀ ਬੈਠਾ ਭੋਗਣ ਡਿਆ। ਕਹਿੰਦਾ ਭਾਵ ਉਹੀ ਬੈਠਾ ਜ਼ਿੰਦਗੀ ਜਿਉਣ ਡਿਆ ਆ, ਕੋਈ ਹੋਰ ਨਹੀਂ ਹੈ। ਕਿਤੇ ਅਸੀਂ ਭੁਲੇਖੇ 'ਚ ਬਹਿ ਜਾਈਏ, ਕਿਸੇ ਲਈ ਆਪਾਂ ਕਹਿ ਦਿੰਦੇ ਨਾ ਇਹ ਮੇਰੀ ਜ਼ਿੰਦਗੀ ਹੈ, ਇਹ ਮੇਰਾ ਜੀਵਨ ਆ, ਮੈਂ ਆਹ ਕੀਤਾ, ਮੈਂ ਉਹ ਕੀਤਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜੋ ਜ਼ਿੰਦਗੀ ਜਿਉਂਦੇ ਪਏ ਆ ਅਕਾਲ ਪੁਰਖ ਦੀ ਬਖਸ਼ਿਸ਼ ਆ, ਜੋ ਕਰਦੇ ਪਏ ਆ, ਜੋ ਕਰਾਉਣ ਡਿਆ ਨਾ, ਉਹ ਆਪਾਂ ਕਰਨ ਡਏ ਆ। ਸਿਰਫ ਸਾਡੀ ਮਨ ਬਿਰਤੀ ਬਦਲਣੀ ਆ, ਆਪਾਂ ਐਸੀ ਮਨ ਬਿਰਤੀ ਬਦਲਣੀ, ਐਸੀ ਮਨ ਬਿਰਤੀ ਬਦਲਣੀ ਆ ਕਿ ਆਪਣੇ ਮਨ ਦੇ ਅੰਦਰ ਇੱਕ ਐਸੀ ਧਾਰਨਾ ਪੈਦਾ ਕਰਨੀ ਹੈ ਕਿ ਹੇ ਅਕਾਲ ਪੁਰਖ, ਹੀ ਪਰਮਾਤਮਾ, ਹੀ ਪ੍ਰਕਾਸ਼, ਅਸੀਂ ਤੁਹਾਡਾ ਸਾਰੇ ਰੂਪ ਆ, ਤੁਸੀਂ ਜੋ ਕਰਵਾਉਂਦੇ ਪਏ ਹੋ ਜਗ ਕਰਦਾ ਪਿਆ, ਤੇ ਜੋ ਤੁਸੀਂ ਸਾਨੂੰ ਦਿੰਦੇ ਪਏ ਹੋ ਅਸੀਂ ਖਾਂਦੇ ਪਏ ਹਾਂ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਪਰਮਾਤਮਾ ਤੂੰ ਹੀ ਦਾਤਾ ਆ ਤੇ ਤੂੰ ਦਤਾਰ ਆ, ਦੇਣ ਜੋਗਾ ਤੂੰ ਕਿਸੇ ਨੂੰ, ਤੇਰਾ ਦਿੱਤਾ ਹੋਇਆ ਹੀ ਖਾਣ ਡਏ ਆ, ਸਾਡੀ ਆਪਣੀ ਤਾਕਤ ਕੋਈ ਨਹੀਂ ਹੈ, ਸਾਡੇ ਆਪਣੇ ਪੱਲੇ ਕੁਛ ਨਹੀਂ ਹੈ, ਅਸੀਂ ਕੁਛ ਨਹੀਂ ਪੈਦਾ ਕਰ ਸਕਦੇ, ਅਸੀਂ ਕੁਛ ਵੀ ਖਾਣ ਜੋਗੇ ਨਹੀਂ, ਅਸੀਂ ਆਪਣੀ ਜ਼ਿੰਦਗੀ ਜਿਉਣ ਜੋਗੇ ਨਹੀਂ ਹੈ, ਜ਼ਿੰਦਗੀ ਤੇਰੀ ਹੈ। ਇਹ ਗੱਲ ਸੱਚ ਜੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਬਹਾਨੇ ਬਣਦੇ ਨੇ ਹੈ ਨਾ, ਅਸੀਂ ਲੋਕ ਜਿਹੜੀ ਆਪਣੀ ਤਾਕਤ ਨੂੰ, ਫਲਾਣਾ ਸੋ ਡਿੱਗ ਪਿਆ ਸੀ ਤਾਂ ਮਰ ਗਿਆ, ਫਲਾਣਾ ਸੋ ਐਕਸੀਡੈਂਟ ਹੋਇਆ ਤਾਂ ਮਰ ਗਿਆ, ਫਲਾਣਾ ਸੁੱਤਾ ਸੀ ਉਹਨੂੰ ਅਟੈਕ ਹੋ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿੰਨੇ ਉਸ ਪਰਮਾਤਮਾ ਨੇ ਸਵਾਸ ਬਖਸ਼ਿਸ਼ ਕੀਤੇ, ਹੁਕਮ ਚਲਾਇਆ ਇੰਨਾ ਚਿਰ ਤੂੰ ਉੱਥੇ ਰਹਿਣਾ, ਉਹਨਾਂ ਚਿਰ ਹੀ ਆਪਾਂ ਰਹਿਣਾ। ਜਿੱਦਣ ਉਹਦਾ ਹੁਕਮ ਆ ਗਿਆ, ਉਦਣ ਆਪਾਂ ਸਰੀਰ ਛੱਡ ਕੇ ਤੁਰ ਪੈਂਦੇ ਹਾਂ, ਹੈ ਨਾ। ਫਿਰ ਦੇਖੋ ਸਾਨੂੰ ਇਹ ਨਹੀਂ ਪਤਾ ਸਾਨੂੰ ਅਗਲਾ ਭਾਂਡਾ ਕਿਹੜਾ ਮਿਲਣਾ, ਅਗਲਾ ਸਰੀਰ ਸਾਨੂੰ ਕਿਹੜਾ ਮਿਲਣਾ। ਪਰਮਾਤਮਾ ਨੇ ਡਿਟੇਲ ਬਣਾ ਕੇ ਰੱਖੀ ਹੈ, ਹੈ ਨਾ। ਆਹ ਕੰਪਿਊਟਰ ਨੇ, ਆ ਕੈਮਰੇ ਨੇ, ਤੁਸੀਂ ਤੇ ਹੁਣ ਵੇਖਿਆ, ਤੁਹਾਡੇ ਮਨ ਚ ਹੁਣ ਆਇਆ ਵੀ ਹੁਣ ਨੈਟ ਚੱਲ ਪਿਆ, ਹੁਣ ਕੰਪਿਊਟਰ ਚੱਲ ਪਏ ਨੇ, ਹੁਣ ਟੀਵੀ ਚੱਲ ਪਏ ਨੇ, ਹੁਣ ਕੈਮਰੇ ਬੜੇ ਚੱਲ ਪਏ ਨੇ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਤੁਹਾਡੇ ਜਹਿਨ ਚ ਹੁਣ ਜਾਏ, ਤੁਹਾਨੂੰ ਦੇਖਣ ਨੂੰ ਹੁਣ ਮਿਲਿਆ, ਇਹ ਸਤਯੁਗ ਦੇ ਬਣੇ ਆ, ਸਤਯੁਗ ਦੇ ਬਣੇ ਆ। ਕਹੋਗੇ ਕਿੱਦਾਂ ਸਤਯੁਗ ਦੇ ਬਣੇ ਆ? ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਹੁਣ ਤੁਸੀਂ ਬਿਨਾਂ ਤਾਰ ਤੋਂ ਇੱਥੋਂ ਗੱਲ ਕਰਦੇ ਤੇ ਅਮਰੀਕਾ ਗੱਲ ਕਰ ਲੈਂਦੇ ਹੋ, ਹੈ ਨਾ। ਤਾਰ ਕੋਈ ਜੁੜੀ ਨਹੀਂ ਹੈ, ਮੋਬਾਈਲ ਫੋਨ ਤੁਹਾਡੇ ਹੱਥ 'ਚ ਨੇ, ਗੱਲ ਕਰ ਲੈਂਦੇ ਹੋ, ਕਹਿੰਦੇ ਬੜੀ ਸਾਇੰਸ ਨੇ ਤਰੱਕੀ ਕੀਤੀ ਹੈ। ਉਹ ਗੁਰੂ ਰੂਪ ਪਿਆਰੀ ਸਤਸੰਗ ਜੀ ਧਿਆਨ ਦਿਓ, ਤੁਹਾਡੇ ਨਾਲ ਕੋਈ ਤਾਰ ਜੁੜੀ ਲੱਗਦੀ ਹੈ? ਸਤਯੁਗ ਦੇ ਵਿੱਚ ਹੀ ਪਰਮਾਤਮਾ ਹਰ ਆਤਮਾ ਦਾ ਹਿਸਾਬ ਕਿਤਾਬ ਰੱਖਣ ਡਿਆ, ਕੀ ਕਰਨ ਡਈ ਹੈ, ਇਹਦਾ ਮੈਂ ਨੈੱਟ ਦੇ ਉਹਦੇ ਨਾਲ ਚੱਲਣ ਡਿਆ, ਹੈ ਨਾ। ਫਿਰ ਅਗਲੀ ਦੇਖੋ, ਆਹ ਕੈਮਰੇ ਤੁਸੀਂ ਹੁਣ ਵੇਖੇ, ਫੋਟੋਆਂ ਖਿੱਚਦੇ ਹੋ, ਹੈ ਨਾ। ਹੁਣ ਅੱਜ ਕੀ ਹੈ, ਕੋਈ ਬੰਦਾ ਹਰਕਤ ਕਰਨ ਡਿਆ, ਉਹਦੀ ਮੂਵੀ ਬਣਾ ਕੇ ਪਾ ਦਿੰਦੇ ਨੇ। ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਧਿਆਨ ਰੱਖੋ, ਸਤਯੁਗ ਦੇ ਵਿੱਚ ਹੀ ਤੁਸੀਂ ਕੁਝ ਵੀ ਕੰਮ ਕਰਦੇ ਸੀ, ਪਰਮਾਤਮਾ ਦੇ ਕੋਲ ਸਭ ਕੁਝ ਲਿਖਿਆ, ਉੱਥੇ ਕੈਮਰੇ ਲੱਗੇ, ਤੁਹਾਡੀ ਫੋਟੋ ਆਉਣ ਡਈ ਹੈ, ਠੀਕ ਹੈ, ਉੱਥੇ ਸਭ ਕੁਝ ਰਿਕਾਰਡ ਹੈਗਾ। ਫਿਰ ਤੁਸੀਂ ਕੀ ਕਹਿੰਦੇ ਹੋ, ਅਸੀਂ ਨਾ ਆਪਣੇ ਕੰਪਿਊਟਰ 'ਚ ਪੂਰਾ ਰਿਕਾਰਡ ਰੱਖ ਲਿਆ, ਉੱਥੇ ਰਿਕਾਰਡ ਰੱਖਿਆ ਨਹੀਂ, ਧਰਮਰਾਜ ਦੀ ਕਚਹਿਰੀ ਦੇ ਵਿੱਚ ਪੂਰਾ ਤੁਹਾਡਾ ਰਿਕਾਰਡ ਹੈ, ਤੁਸੀਂ ਕੀ ਕੀ ਕੀਤਾ, ਬਾਣੀ 'ਚ ਲਿਖਿਆ, ਬਾਣੀ 'ਚ ਲਿਖਿਆ ਕੀ ਲਿਖਿਆ, ਤੁਸੀਂ ਆਹ ਜਨਮ ਲੈ ਲਿਆ, ਤੁਹਾਨੂੰ ਦੁੱਖ ਸੁੱਖ ਮਿਲਣ ਡੇ, ਤੁਸੀਂ ਰੋਂਦੇ ਹੋ, ਅਤੇ ਗੁਰੂ ਸਾਹਿਬਾਨ ਤੁਹਾਨੂੰ ਕੀ ਕਹਿੰਦੇ ਆ, ਕਹਿੰਦੇ ਤੈਨੂੰ ਪਤਾ ਪਿੱਛੇ ਕੀ ਕਰਕੇ ਆ, ਕਹਿੰਦਾ ਨਹੀਂ, ਕਹਿੰਦਾ ਰੱਬ ਨੂੰ ਪਤਾ ਹੀ, ਰੱਬ ਨੂੰ ਪਤਾ ਹੀ, ਕਹਿੰਦਾ ਕਿੱਦਾਂ ਪਤਾ, ਅਤੇ ਬਾਣੀ 'ਚ ਗੁਰੂ ਜੀ ਨੇ ਕਹਿਤਾ ਸੁਖਨੀਆਂ ਦੇ ਪਾਠ 'ਚ ਕੀ ਲਿਖਿਆ, ਆਪਾਂ ਗੁਰੂ ਜੀ ਕਹਿਣ ਲੱਗੇ ਹਰ ਚੀਜ਼ ਵਿਚਾਰ ਕਰਕੇ ਚੱਲਣੀ ਹੈ, ਠੀਕ ਹੈ। ਜਦੋਂ ਵਿਚਾਰ ਕਰਕੇ ਚੱਲੋਗੇ ਫਿਰ ਆਪ ਜੀ ਨੂੰ ਸਮਝ ਆਊਗੀ ਵੀ ਵਾਕਿਆ ਹੀ ਕੁਛ ਹੈ, ਠੀਕ ਹੈ। ਮਨ ਮੂਰਖ ਕਾਹੇ ਬਿਲ ਲਈਏ, ਪੂਰਬ ਲਿਖਿਆ ਲਿਖਿਆ ਪਾਈਏ, ਅੰਨਾ ਮਨਾ ਮੂਰਖਾ ਕਿਉਂ ਰੋਣ ਡਿਆ, ਕਿਉਂ ਕਰਲਾਉਣ ਡਿਆ, ਜੋ ਪਿੱਛੇ ਕਰਕੇ ਆਇਆ ਨਾ ਉਹਦਾ ਲਿਖਿਆ ਹੀ ਧੋਣ ਪਾਉਣ ਡਿਆ। ਬਈ ਗੱਲ ਸੁਣੋ, ਸਮਝ ਚੇਤਾ ਕੱਖ ਨਹੀਂ ਵੀ ਕੀ ਕੀਤਾ, ਫਿਰ ਚੇਤਾ ਕਿਹਨੂੰ, ਕੋਈ ਡਾਟਾ ਕਿਤੇ ਹੈਗਾ ਨਾ, ਉਹ ਡਾਟਾ ਧਰਮਰਾਜ ਦੀ ਕਚਹਿਰੀ 'ਚ ਪਿਆ, ਪਰਮਾਤਮਾ ਕੋਲ ਪਿਆ ਆ, ਉਹਦੇ ਆਧਾਰ ਤੇ ਸਾਨੂੰ ਦੁੱਖ ਸੁੱਖ ਬਣ ਕੇ ਮਿਲਣ ਡਏ ਨੇ, ਹੈ ਨਾ। ਕਿਵੇਂ, ਜਿਵੇਂ ਆਪਾਂ CID ਵਾਲੇ ਕਹਿੰਦੇ ਰੱਖੇ ਆ ਜੀ, ਉਹ ਪੂਰਾ ਰਿਕਾਰਡ ਦੇ ਦਿੰਦੇ ਜੀ, ਇਹਨਾਂ ਨੇ ਆਹ ਕੀਤਾ ਤੇ ਆਹ ਕੀਤਾ, ਉਹਦੇ ਮੁਤਾਬਕ ਸਜ਼ਾ ਮਿਲਦੀ, ਉਦਾਂ ਹੀ ਪਰਮਾਤਮਾ ਦੇ ਕੋਲ ਪੂਰਾ ਰਿਕਾਰਡ ਆ। ਸੋ ਇਹਦਾ ਮਤਲਬ ਕੀ ਹੈ ਕਿ ਸਭ ਕੁਝ ਪਰਮਾਤਮਾ ਕੋਲ ਹੈਗਾ, ਉਹ ਵੇਖਣ ਡਏ ਨੇ, ਤੇ ਕਿਉਂ ਨਾ ਫਿਰ ਆਪਾਂ ਚੰਗੇ ਕੰਮ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਬਾਣੀ ਪੜ੍ਹੀਏ, ਜੋ ਬਾਣੀ ਕਹਿੰਦੀ ਆ ਉਹ ਕਰੀਏ, ਹੈ ਨਾ। ਤੇ ਬਾਣੀ ਕਹਿੰਦੀ ਇਸ ਯੁੱਗ ਮੇ ਸੋਭਾ ਬਿਨ ਨਾਵੇਂ, ਕਹਿੰਦੇ ਕੱਲ ਯੁਗ ਦਾ ਸਮਾਂ 'ਚ ਨਾਮ ਦੀ ਵਿੜਾਈ ਹੈ, ਬਿਨਾਂ ਨਾਮ ਤੋਂ ਤੇਰੀ ਦਰਗਾਹ 'ਚ ਕਿਸੇ ਨੇ ਬਾਤ ਨਹੀਂ ਪੁੱਛਣੀ। ਸੋ ਨਾਮ ਸਿਮਰਨ ਕਰੋ। ਫਿਰ ਅੱਗੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਕਹਿ ਦਵੀ ਦਾਸ ਹੱਥ ਪੈ ਨੇੜੇ, ਸਹਿਜ ਹੋਏ ਸੋ ਹੋਈ। ਕਹਿੰਦੇ ਦੁਨੀਆ ਕਹਿੰਦੀ ਵੀ ਰੱਬ ਦੂਰ ਬੜਾ ਦੂਰ ਬੜਾ, ਕਹਿੰਦੇ ਵੀ ਮੈਂ ਭਗਤੀ ਕੀਤੀ ਹੈ, ਨਾਮ ਸਿਮਰਨ ਕੀਤਾ ਤੇ ਕਿੱਦਾਂ ਲੱਗਣ ਲੱਗਾ ਹੈ, ਕਹਿੰਦੇ ਹੁਣ ਮੈਨੂੰ ਲੱਗਦਾ ਜਿਵੇਂ ਮੇਰਾ ਹੱਥ ਨੇੜੇ ਆ ਨਾ, ਕਹਿੰਦੇ ਏਦਾਂ ਲੱਗਦਾ ਰੱਬ ਨੇੜੇ ਆ। ਦੱਸੋ ਕੀ ਕਹਿਣ ਲੱਗੇ, ਕਹਿ ਰਵਿਦਾਸ ਹੱਥ ਪੈ ਨੇੜੇ, ਠੀਕ ਹੈ। ਕਹਿੰਦਾ ਜਿੱਦਾਂ ਮੇਰਾ ਹੱਥ ਮੇਰੇ ਨੇੜੇ ਆ ਨਾ, ਜਿੱਦਾਂ ਮਰਜ਼ੀ ਮੈਂ ਲਾਗੇ ਕਰ ਲਵਾਂ, ਦੂਰ ਕਰ ਲਵਾਂ, ਮੈਂ ਲਾਗੇ ਕਰ ਲਵਾਂ, ਆਪਣੀ ਤਾਕਤ ਸਮਝਣਾ ਸੀ ਹੱਥ ਨੂੰ ਲਾਗੇ ਜਾ ਕੇ ਲਿਆਉਣ ਲਈ। ਤੇ ਇੱਥੇ ਗੁਰ ਸਮਝਾਉਣ ਲੱਗੇ, ਕਹਿੰਦੇ ਜਿਵੇਂ ਮੇਰੇ ਹੱਥ ਨੇੜੇ ਏਦਾਂ ਮੇਰੇ ਪਰਮਾਤਮਾ ਨੇੜੇ ਆ, ਠੀਕ ਹੈ। ਸਹਿਜੇ ਹੋਏ ਸੋ ਹੋਈ, ਕਹਿੰਦੇ ਹੁਣ ਮੈਨੂੰ ਸਮਝ ਲੱਗ ਗਿਆ ਕਿ ਜੋ ਕੁਝ ਹੋ ਰਿਹਾ ਨਾ, ਪਰਮਾਤਮਾ ਜੋ ਕਰਨ ਡਿਆ ਉਹੀ ਹੋ ਰਿਹਾ, ਮੇਰੀ ਆਪਣੀ ਤਾਕਤ ਕੋਈ ਨਹੀਂ ਹੈ। ਐਸੀ ਮਨ ਬਿਰਤੀ ਬਣਾਓ, ਜਦੋਂ ਬਣਾਓਗੇ ਫਿਰ ਆਪ ਜੀ ਆਨੰਦ ਦੀ ਪ੍ਰਾਪਤੀ ਕਰੋਗੇ। ਸੁਖਗੁਰੂ ਰੂਪ ਪਿਆਰੀ ਸਤਸੰਗ ਜੋ ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।